कबीर मेरा मुझ में किछ नहीं, कबीर मेरा मुझ में किछ नहीं, जो किछ है तो तेरा, तेरा तुझको सौंपते, तेरा तुझको सौंपते, क्या लागे मेरा। अगुणा दे भरिया,
yeah।
ਭਰਿਆ ਤੇਤੇ ਅਵਗਣ ਹਮਾਰੇ ਦਇਆ ਕਰੋ ਕਿਛ ਮਿਹਰ ਪਾਵੋ ਡੁੱਬਦੇ ਪੱਥਰ ਤਾਰੇ ਸੁੱਤ ਅਪਰਾਧ ਕਰਤ ਹੈ ਜੇਤੇ ਜਾਨੀ ਜੀਤ ਨਾ ਰੱਖ ਤੇਤੇ ਰਾਮਈਆ ਹਮ ਬਾਰਕ ਤੇਰਾ ਕਾਇਆ ਕੰਡ ਤਿਆ ਗੁਣ ਮੇਰਾ ਜੇ ਅਤ ਕੋਪ ਕਰੇ ਕਰਤਾਇਆ ਤਾਂ ਪੀ ਚੀਤ ਨਾ ਰਾਖ ਸਮਾਇਆ ਚਿੰਤ ਪਵਨ ਮਨ ਪਰਿਓ ਹਮਾਰਾ ਨਾਮ ਬਿਨਾ ਕਹਿਤੇ ਉਤਰਤ ਪਾਰਾ ਦੇਹ ਬਿਮਲ ਮਤ ਸਦਾ ਸਰੀਰਾ ਸਹਿਜ ਸਹਿਜ ਗੁਣ ਰਵੇ ਕਬੀਰਾ ਪਿਆਰੇ ਮਾਤਾ ਯਾਦ ਨਾ
ਸਾਧ ਸੰਗਤ ਸਾਰੇ ਇਲਾਕਾ ਨਿਵਾਸੀ ਪ੍ਰੇਮੀ ਕੰਮਾਂ ਕਾਰਾਂ ਨੂੰ ਪਿੱਠ ਦੇ ਕੇ ਉਸ ਧਰਤੀ ਦੇ ਵਿੱਚ ਪਹੁੰਚੇ ਹਾਂ ਗੁਰਮੁਖ, ਜਿਹੜੀ ਧਰਤੀ ਨੂੰ ਕਿਸੇ ਬਖਸ਼ੀ ਹੋਈ ਰੂਹ ਨੇ ਜਾਂ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਮਰੀਦ ਨੇ ਆਪਣੇ ਚਰਨਾਂ ਦੀ ਛੋਹ ਨਾਲ, ਆਪਣੇ ਚਰਨ ਇੱਥੇ ਪਾਉਣ ਨਾਲ ਇਹ ਜਿਹੜੀ ਧਰਤੀ ਹੈ ਇਹ ਬਹੁਤ ਸ਼ੁੱਧ ਔਰ ਨਿਰਮਲ ਹੋ ਗਈ। ਆਓ ਇਨਸਾਨ ਦੁਨੀਆਂ ਤੇ ਆਉਂਦਾ, ਰਾਜੇ ਰਾਣੇ ਆਉਂਦੇ ਨੇ ਦੁਨੀਆਂ ਤੇ, ਪੀਰ ਪਕੰਬਰ ਆਉਂਦੇ ਨੇ ਦੁਨੀਆਂ ਤੇ, ਗੁਰੂ ਲੋਕ ਆਉਂਦੇ ਨੇ ਦੁਨੀਆਂ ਤੇ, ਆਓ ਮਹਾਂਪੁਰਸ਼ ਵੀ ਦੁਨੀਆਂ ਤੇ ਆਉਂਦੇ ਹਨ। ਦੋ ਕਿਸਮ ਦੇ ਕਰਤੱਵ ਨੇ, ਇੱਕ ਇਨਸਾਨ ਜਿਹੜਾ ਕਰਦਾ, ਇੱਕ ਕਰਤੱਵ ਨੇ ਜਦ ਥਾਈ ਦੁਨੀਆਂ ਰਹੂਗੀ ਫਟਕਾਰਾਂ ਹੀ ਪੈਂਦੀਆਂ ਰਹਿਣਗੀਆਂ, ਫਟਕਾਰਾਂ ਹੀ ਹੈ, ਉਹ ਵੀ ਇਨਸਾਨ ਹੀ ਹੈ, ਚਾਹੇ ਗਰੀਬ ਹੈ, ਚਾਹੇ ਅਮੀਰ ਹੈ, ਚਾਹੇ ਰਾਜਾ, ਚਾਹੇ ਰਾਣਾ, ਚਾਹੇ ਸਵਰਗ ਦਾ ਰਾਜਾ ਇੰਦਰ ਕਹਿਣਾ ਹੋਵੇ। ਔਰ ਇਸ ਤਰ੍ਹਾਂ ਦੇ ਨਾਲ ਉਹਨਾਂ ਮਹਾਂਪੁਰਸ਼ਾਂ ਦੀ ਛੋਹ ਨਾਲ ਆ ਜਿਹੜੀ ਧਰਤੀ ਹੈ ਪਵਿੱਤਰ ਹੋ ਗਈ। ਗੁਰਮੁਖੋ, ਜਿਹੜੇ ਸ਼ਰਧਾ ਨਾਲ ਇਸ ਮਿੱਟੀ ਨੂੰ ਆਪਣੇ ਮੱਥੇ ਨਾਲ ਲਾਉਂਦੇ ਨੇ, ਜਿਹੜੇ ਪਿਛਲੇ ਕਰਮ ਨੇ ਉਹਨਾਂ ਦੇ ਮਾੜੇ ਕੀਤੇ ਸਾਫ਼ ਹੋ ਜਾਂਦੇ ਨੇ, ਪਰ ਹੋਣਗੇ ਸ਼ਰਧਾ ਦੇ ਨਾਲ। ਔਰ ਇਸ ਤਰ੍ਹਾਂ ਆਪਣੇ ਇਸ਼ਟ ਨੂੰ, ਗੁਰੂ ਨੂੰ, ਆਪਣੇ ਮੁਰਸ਼ਿਦ ਨੂੰ ਨਮਸਕਾਰ ਕਰਨ ਤੋਂ ਬਾਅਦ ਬੀਬੀਆਂ ਬੀਬੀਆਂ ਵਾਲੇ ਪਾਸੇ ਬੈਠੋ, ਭਾਈ ਭਾਈਆਂ ਵਾਲੇ ਪਾਸੇ ਬੈਠੋ, ਜਿੱਥੇ ਜਗ੍ਹਾ ਮਿਲਦੀ ਹੈ ਪ੍ਰੇਮ ਨਾਲ ਬੈਠ ਜਾਓ। ਆਓ ਅੱਜ ਦਾ ਜਿਹੜਾ ਦਿਹਾੜਾ ਹੈ, ਗਿਆਨੀ ਜੀ ਨੇ ਤੁਹਾਨੂੰ ਦੱਸ ਹੀ ਦਿੱਤਾ ਯੋਗ ਸੀ, ਜਿਵੇਂ ਕਿ ਮੈਂ ਤਾਂ ਅਨਪੜ੍ਹ ਹਾਂ, ਮੈਨੂੰ ਤਾਂ ਪਤਾ ਨਹੀਂ ਗ੍ਰੰਥਾਂ ਦਾ ਕਿਵੇਂ ਹੁੰਦੇ ਨੇ, ਸਾਰਾ ਤੁਹਾਨੂੰ ਦੱਸ ਦਿੱਤਾ ਰਾਉਣ ਦਾ ਕਿਸ ਤਰ੍ਹਾਂ ਉਹਨੇ ਸੀ। ਤਾਂ ਉਹ ਬਹੁਤ ਵੱਡਾ ਪ੍ਰਤਾਪੀ ਰਾਜਾ ਸੀ ਗੁਰਮੁਖ, ਪਰ ਉਸਨੇ ਜਿਹੜਾ ਕਰਮ ਸੀ ਉਹ ਠੀਕ ਨਾ ਕਰਿਆ। ਇਸੇ ਤਰ੍ਹਾਂ ਹੀ ਹੈ, ਦੋ ਕਿਸਮ ਦੇ ਕਰਤੱਵ ਕਰਦਾ ਇਨਸਾਨ। ਇੱਕ ਉਹ ਵੀ ਇਨਸਾਨ ਨੇ ਰਹਿੰਦੀ ਦੁਨੀਆਂ ਤਾਂ ਜਿਨ੍ਹਾਂ ਦਾ ਜਸ ਹੁੰਦਾ ਰਹੇਗਾ, ਸਮਾਨ ਦਾ ਜਿਹੜਾ ਰਜਿਸਟਰ ਹੈ ਨਾ ਉਹਦੇ ਉੱਤੇ ਜਸ ਲਿਖਿਆ ਗਿਆ ਉਹਨਾਂ ਦਾ, ਜਿਹੜੇ ਨੇ ਪਾਪੀ ਉਹਨਾਂ ਦਾ ਜਿਹੜਾ ਕਰਤੱਵ ਹੈ ਉਹ ਧਰਤੀ ਤੇ ਲਿਖਿਆ ਜਾਂਦਾ। ਔਰ ਇਸ ਤਰ੍ਹਾਂ ਦੇ ਨਾਲ ਅੱਜ ਜਿਹਨੂੰ ਦੁਸ਼ਹਿਰਾ ਕਹਿੰਦੇ ਨੇ, ਦੁਸ਼ਹਿਰਾ ਯਾਨੀ ਰਾਵਣ ਦੀ ਮੌਤ ਹੋਈ ਰਾਮ ਚੰਦਰ ਮਹਾਰਾਜ ਜੀ ਦੇ ਹੱਥੋਂ। ਆਓ, ਪਰਮੇਸ਼ਰ ਤਾਂ ਕਿਸੇ ਨੂੰ ਮਾਰਦਾ ਨਹੀਂ ਹੈ, ਜੇ ਪਰਮੇਸ਼ਰ ਹੀ ਮਾਰਨ ਲੱਗ ਜਾਵੇ ਤਾਂ ਫਿਰ ਇਹ ਜੀਵਾਂ ਦਾ ਵਸੇਬਾ ਕੈਸੇ ਹੋਵੇਗਾ। ਜਿਹੜਾ ਪਰਮੇਸ਼ਰ ਆ ਉਹ ਫਲ ਵਰਦਾਤਾ ਹੈ, ਉਹ ਕਰਮਾਂ ਦਾ ਫਲ ਭੁਗਤਾਉਂਦਾ ਇਨਸਾਨ ਨੂੰ। ਜਿਹੜੇ ਚੰਗੇ ਕਰਤੱਵ ਕਰਦੇ ਨੇ ਉਹਨਾਂ ਵਾਸਤੇ ਪਹਿਲਾਂ ਹੀ ਕੁਰਸੀਆਂ ਢਹਿ ਜਾਂਦੀਆਂ ਨੇ। ਜੈਸਾ ਕਰਤੱਵ ਕਰੇਗਾ ਵੈਸਾ ਇਸ ਨੂੰ ਫਲ ਮਿਲੇਗਾ। ਜਿਹੜੇ ਪਰਮੇਸ਼ੁਰ ਦੀ ਬੰਦਗੀ ਕਰਦੇ ਨੇ ਉਹਨਾਂ ਵਾਸਤੇ ਗੁਰੂ ਸਾਹਿਬ ਜੀ ਨੇ ਲਿਖਿਆ, ਰੇਰੇ ਦਰਗੇ ਕਹੇ ਨਾ ਕਹੁ, ਆਓ ਬੈਠ ਆਦਰ ਸੁਭ ਦੇਉ। ਆਓ ਰੌਣ ਚਾਰ ਵੇਦਾਂ ਦਾ ਵਕਤਾ, ਟੀਕਾਕਾਰ, ਜਾਤੀ ਦਾ ਪੰਡਿਤ, ਨਾਲੇ ਰਾਜਾ ਸੀ, ਇਤਨੇ ਗੁਣ ਹੁੰਦਿਆਂ ਹੋਇਆਂ ਉਸਨੇ ਧਰਮ ਤੇ ਸੂਲ ਕਦਮ ਚੱਕ ਲਿਆ, ਧਰਮ ਹਰ ਇੱਕ ਮਤ ਦਾ ਇੱਕੋ ਜਿਹਾ ਹੀ ਹੁੰਦਾ। ਜਦ ਕੋਈ ਕਿਸੇ ਧਰਮ ਤੇ ਕਦਮ ਚੱਕਦਾ ਨਾ, ਉਹਦੇ ਫਿਰ ਕਰਮ ਬਣ ਜਾਂਦਾ ਕਰਮ। ਉਹ ਕਰਮਾਂ ਦਾ ਫਲ ਫਿਰ ਪਰਮੇਸ਼ਰ ਦਿੰਦਾ ਕਿਸੇ ਜੀ ਹੋ ਕੇ ਦੇ ਦੇਵੇ ਚਾਹੇ। ਔਰ ਆਉਣ ਨੇ ਕਦਮ ਗਲਤ ਚੱਕ ਲਿਆ। ਕਦਮ ਗਲਤ ਕਿਉਂ ਚੱਕਿਆ? ਉਹਨੂੰ ਆਪਣੇ ਰਾਜ ਦਾ ਹੰਕਾਰ ਹੋ ਗਿਆ, ਹਕੂਮਤ ਦਾ ਹੰਕਾਰ ਹੋ ਜਾਂਦਾ। ਜੈਸੇ ਕਿਸੇ ਇਨਸਾਨ ਕੋ ਚਾਰ ਵਗੇ ਡਲੇ ਹੋ ਜਾਣ, ਜਾਂ ਦੁਨਿਆਵੀ ਕੋਈ ਅਹੁਦਾ ਸ਼ੌਹਦਾ ਜਿਹਾ ਮਿਲ ਜਾਵੇ ਤਾਂ ਉਸਦਾ ਦਿਮਾਗ ਖਰਾਬ ਹੋ ਜਾਂਦਾ ਖਰਾਬ। ਜਿਹੜਾ ਦਿਮਾਗ ਨੇ ਧਰਮ ਸੋਚਣਾ ਜਿਹਦਾ, ਵੀ ਧਰਮ ਤੇ ਕਦਮ ਚੱਕੇ ਤੇ ਕੀ ਦੁੱਖ ਮਿਲੇਗਾ, ਉਹ ਵਿਚਾਰ ਉਹਦੀ ਨਸ਼ਟ ਹੋ ਜਾਂਦੀ ਹੈ। ਫਿਰ ਉਸਦਾ ਫਲ ਮਿਲਦਾ ਹੁੰਦਾ, ਪਹਿਲਾਂ ਫਲ ਨਹੀਂ ਅੱਜ ਤਾਈਂ ਕਿਸੇ ਨੂੰ ਮਿਲਿਆ ਹੈ। ਪਹਿਲਾਂ ਤਾਂ ਉਹ ਪੰਡਿਤ ਸੀ, ਦੁਨੀਆਂ ਆ ਕੇ ਨਮਸਕਾਰਾਂ ਕਰਦੀ ਸੀ। ਆ ਜਿਹੜੀ ਲੰਕਾ ਸੀ ਇਹ ਸ਼ਿਵਜੀ ਦੀ ਬਣਾਈ ਹੋਈ ਸੀ। ਜਿਸ ਤਰ੍ਹਾਂ ਆਪਾਂ ਨਵਾਂ ਮਕਾਨ ਬਣਾ ਕੇ ਅਖੰਡ ਪਾਠ ਖੋਲਦੇ ਹਾਂ, ਫਿਰ ਆਪਣੀ ਸੰਗਤ ਆਉਂਦੀ ਹੈ ਸਮੇਂ ਅਨੁਸਾਰ। ਆਪਾਂ ਜੀ ਵਸਤਰ ਵੀ ਦਿੰਦੇ ਹਾਂ, ਪੈਸੇ ਵੀ ਦਿੰਦੇ ਹਾਂ, ਸੇਵਾ ਵੀ ਕਰਦੇ ਹਾਂ। ਜਿਸ ਤਰ੍ਹਾਂ ਇਹ ਪੰਡਿਤ ਪੁਰੋਹਿਤ ਕਹਿੰਦੇ ਨੇ ਜੀ, ਫਿਰ ਉਹ ਚੱਠ ਕਰੀ ਲੰਕਾ ਦੀ ਬਣਾਈ ਤਾਂ ਸ਼ਿਵਜੀ ਨੇ ਸੀ ਪਾਰਵਤੀ ਦੇ ਕਹਿਣ ਤੋਂ। ਹੁਣ ਸ਼ਿਵਜੀ ਜਾਣਦਾ ਸੀ ਵੀ ਆਪਣੇ ਕੋਲ ਰਹਿਣੀ ਨਹੀਂ ਆਇਆ, ਪਾਰਵਤੀ ਨੂੰ ਇਸ ਗੱਲ ਦਾ ਪਤਾ ਨਹੀਂ ਸੀ। ਇਹ ਜਿਹੜੇ ਪੁਰਾਣੇ ਧਰਮਾਤਮਾ ਲੋਕ ਹੁੰਦੇ ਸੀ ਨਾ, ਰਾਜੇ ਲੋਕ ਜਾਂ ਆਪਣੇ ਇਨਸਾਨ ਵੀ ਹੁੰਦੇ ਸਨ। ਹੁਣ ਤਾਂ ਪਰਮਾਤਮਾ ਕੋਈ ਹੈ ਨਹੀਂ ਨਾ, ਦੀਨ ਆਸਤਾ ਨਹੀਂ ਹੈ। ਪਰ ਅੱਜ ਕੱਲ੍ਹ ਬਹੁ ਗਿਣਤੀ ਲਈ ਜਾਂਦੀ ਹੈ, ਬਹੁ ਗਿਣਤੀ ਵਾਲਾ ਹੀ ਰਾਜ ਤੇ ਬਹਿੰਦਾ। ਔਰ ਇਸ ਤਰ੍ਹਾਂ ਦੇ ਨਾਲ ਧਰਮ ਹੈ ਜਿਹੜਾ, ਜਦ ਇਹ ਧਰਮ ਕੰਨੀ ਨੂੰ ਮਾੜਾ ਕਦਮ ਚੱਕਦਾ, ਔਰ ਉਸਨੇ ਫਿਰ ਪੁਰੋਹਿਤ ਨੂੰ ਮੰਗਾਇਆ ਸੱਦਿਆ, ਜੋ ਇਹਨਾਂ ਦਾ ਰਿਵਾਜ਼ ਹੁੰਦਾ ਵਰਨੀਆਂ ਸ਼ਰਨੀਆਂ ਕਰਾਉਣੀਆਂ ਜਾਂ ਹਮਨ ਸ਼ਮਨ ਕਰਾਉਣੇ ਆਪੋ ਆਪਣੇ ਮਤ ਅਨੁਸਾਰ। ਜਦ ਫਿਰ ਉਹ ਸਾਰਾ ਕੁਛ ਪੂਰਾ ਹੋ ਜਾਂਦਾ, ਫਿਰ ਇਹਨਾਂ ਦੇ ਦਰਸ਼ਨਾਂ ਦਾ ਰਿਵਾਜ਼ ਹੈ ਦਰਸ਼ਨਾਂ ਦੇਣੀ। ਤਾਂ ਫਿਰ ਸ਼ਿਵਜੀ ਕਹਿਣ ਲੱਗਿਆ ਹੈ, ਪੁਰੋਹਿਤ ਦਰਸ਼ਨਾ ਲਓ ਸਾਡੇ ਕੋਲੋਂ, ਕਿ ਉਹ ਰਾਜਾ ਸੀ ਨਾ, ਸੀ ਹੰਕਾਰੀ। ਹੰਕਾਰ ਕਹਿੰਦੇ ਰੱਬ ਨੂੰ ਨਹੀਂ ਪਾਉਂਦਾ ਹੈ ਕਿਸੇ ਦਾ ਵੀ, ਚਾਹੇ ਕੋਈ ਵਖੀਰ ਆ ਪੈਗੰਬਰ ਆ ਔਲੀਆ, ਕਹਿੰਦੇ ਉਹਦਾ ਵੀ ਹੰਕਾਰ ਨਹੀਂ ਪਾਉਂਦਾ ਰੱਬ ਨੂੰ। ਨਾ ਗੁਰੂ ਸਾਹਿਬ ਜੀ ਨੂੰ ਹੰਕਾਰ ਪਾਇਆ ਸਿੱਖਾਂ ਦਾ ਗਰੰਥ, ਜੇ ਕੋਈ ਐਵੇਂ ਚਾਂਭ ਲਿਆ ਫਿਰ ਮੈਂ ਬੜਾ ਸਿੱਖ ਹਾਂ। ਗੁਰੂ ਸਾਹਿਬ ਜੀ ਨੇ ਸਾਰਾ ਨਕਾਰਾ ਕਰ ਦਿੱਤਾ ਵੀ ਵੱਡਾ ਕੌਣ ਹੈ। ਵੱਡਾ ਉਹ ਹੈ ਜਿਹੜਾ ਗੁਰੂ ਦੇ ਹੁਕਮ ਅਨੁਸਾਰ ਆਪਣੇ ਜੀਵਨ ਬਤੀਤ ਕਰਦਾ। ਆਓ ਉਸਨੇ ਕਿਹਾ, ਆਏ ਦਿਜ ਆਏ ਪੰਡਿਤ ਜੀ, ਦਰਸ਼ਨਾ ਲਓ ਕਿੰਨੀ ਕੁ ਲੈਣੀ ਹੈ। ਉਹਦੇ ਮਨ ਦੇ ਵਿੱਚ ਪਹਿਲਾਂ ਹੀ ਸੀ ਵੀ ਉਸਨੇ ਦਰਸ਼ਨਾ ਦੇਣੀ ਹੈ, ਜਿਹੜਾ ਮੈਂ ਕਹੂੰਗਾ ਉਹਨੇ ਫਿਰ ਵਚਨ ਮੋੜਨਾ ਨਹੀਂ ਹੈ। ਆ ਜਿਹੜਾ ਰਾਮ ਚੰਦਰ ਜੀ ਨੂੰ ਬਣੋਵਾਸ ਹੋਇਆ ਸੀ, ਇਹ ਵੀ ਇੱਕ ਬਚਨ ਦੀ ਹੋਈ ਕਿਰਪਾ ਸੀ ਗੁਰਮੁਖ, ਤੁਹਾਨੂੰ ਗਿਆਨੀ ਜੀ ਸੁਣਾ ਗਿਆ। ਔਰ ਕਈ ਨੇ ਕਿਤੇ ਰਾਜੇ ਨੂੰ ਖੁਸ਼ ਕਰ ਲਿਆ ਸੇਵਾ ਕਰਕੇ, ਤੁਸੀਂ ਕਿਸੇ ਦੀ ਸੇਵਾ ਕਰੋ ਖੁਸ਼ ਹੋ ਜਾਵੇਗਾ। ਤਾਂ ਉਹਨੇ ਕਿਹਾ, ਤਾਂ ਮੇਰੀ ਸੇਵਾ ਕਰੀ ਹੈ ਤਾਂ ਤੂੰ ਮੰਗ ਮੇਰੇ ਕੋਲੋਂ ਕੁਛ, ਕਿਉਂ ਰਾਜਾ ਸੀ ਚੱਕਰਵਰਤੀ। ਉਸਨੇ ਕਿਹਾ, ਮੰਗਾਂਗੀ ਕੋਈ ਟਾਈਮ ਆਵੇਗਾ, ਆਪ ਨਹੀਂ ਮੰਗਣਾ ਹੈ ਮੈਂ, ਵਚਨ ਹੋ ਗਿਆ ਵੀ ਦਵਾਂਗਾ ਜੋ ਕੁਛ ਮੰਗੇਗੀ। ਅਹੇ ਜੇ ਧਰਮਾਤਮਾ ਲੋਕ ਹੁੰਦੇ ਸਨ। ਖੈਰ ਜਦ ਉਸਨੇ ਕਿਹਾ ਵੀ ਤੈਨੂੰ ਦਰਸ਼ਨਾ ਦੇਣੀ ਹੈ, ਉਹ ਕਹਿਣ ਲੱਗਾ, ਚੰਗਾ ਫਿਰ ਇਉਂ ਕਰੋ, ਜੇ ਮੈਨੂੰ ਦਰਸ਼ਨਾ ਦੇਣੀ ਹੈ ਤਾਂ ਮੈਨੂੰ ਲੰਕਾ ਦੀ ਚੁੜੀ ਛੱਡ ਦਿਓ, ਲੰਕਾ ਦੇ ਦਿਓ। ਹੁਣ ਵਚਨ ਹੋ ਗਿਆ, ਇਹ ਬਚਨ ਤੋਂ ਟਲਦੇ ਨਹੀਂ ਹੁੰਦੇ ਜਿਹੜੇ ਮਹਾਂਪੁਰਸ਼ ਜਾਂ ਰਾਜੇ ਲੋਕ ਧਰਮਾਤਮਾ ਹੁੰਦੇ ਸੀ ਪਿੱਛੇ ਗੁਰਮੁਖੋ। ਜੈਸੇ ਰਾਜਾ ਬਲ ਹੋਇਆ, ਉਹ ਵੀ ਚੱਕਰਵਰਤੀ ਰਾਜਾ ਸੀ, ਉਸ ਦੇ ਮਨ ਦੇ ਵਿੱਚ ਇੱਛਾ ਪੈਦਾ ਹੋਈ ਵੀ ਮੈਂ ਸਵਰਗ ਦਾ ਰਾਜ ਲੈ ਲਾਂ ਇੰਦਰ ਪਦਵੀ। ਉਸ ਇੰਦਰ ਪਦਵੀ ਲੈਣ ਦਾ ਸਾਧਨ ਕੀ ਹੈ? ਜਿਹੜੀ ਕਿਸੇ ਨੇ ਕੋਈ ਵਸਤਾ ਪ੍ਰਾਪਤ ਕਰਨੀ ਹੈ, ਧਾਰਮਿਕ ਸ਼ਾਸਤਰਾਂ ਦੇ ਵਿੱਚ ਲਿਖਿਆ ਹੁੰਦਾ ਉਹਦਾ ਵੀ, ਇਸ ਤਰ੍ਹਾਂ ਜੇ ਕੋਈ ਕਰੇਗਾ ਤਾਂ ਉਸਨੂੰ ਆਹ ਵਸਤੂ ਪ੍ਰਾਪਤ ਹੋਵੇਗੀ। ਜੈਸੇ ਗੁਰੂ ਸਾਹਿਬ ਜੀ ਨੇ ਸੁਖਮਨੀ ਸਾਹਿਬ ਦੇ ਵਿੱਚ ਲਿਖਿਆ, ਜਿਹੜਾ ਪਰਮੇਸ਼ਰ ਦੀ ਬੰਦਗੀ ਕਰਦਾ ਨਾ ਵੀ ਉਸਨੂੰ ਕੀ ਵਸਤੂ ਮਿਲਦੀ ਹੈ। ਗੁਰੂ ਸਾਹਿਬ ਨੇ ਲਿਖਿਆ, ਪ੍ਰਭ ਕੇ ਸਿਮਰਨ ਰਿੱਧ ਸਿੱਧ ਨਾ ਨਿੱਧ, ਸਿਮਰਨ ਕਰਦਾ ਜਿਹੜਾ ਪਰਮੇਸ਼ਰ, ਪ੍ਰਭ ਕੇ ਸਿਮਰਨ ਗਿਆਨ ਧਿਆਨ ਤਤ ਬੁੱਧ। ਦੇਖ ਲਓ ਜਿਹੜਾ ਕਰੇਗਾ, ਜਿਹਨੇ ਇੱਥੇ ਚਰਨ ਪਾਏ ਨੇ ਸਾਰੀਆਂ ਸ਼ਕਤੀਆਂ ਦੇ ਮਾਲਕ ਸਨ ਉਹ, ਉਹਨਾਂ ਨੇ ਪਰਮੇਸ਼ਰ ਦੀ ਬੰਦਗੀ ਕਰੀ ਸੀ। ਅਸੀਂ ਤਾਂ ਉਹਨਾਂ ਕੋਲ ਐਵੇਂ ਬਸ ਕੋਈ ਸੰਸਕਾਰ ਸੀ ਪਿਛਲੇ ਸਾਡੇ ਨਾਲ ਫਿਰੀ ਜਾਂਦੇ ਸਾਂ, ਪਰ ਉਹ ਗੱਲ ਨਹੀਂ ਕਰੀ ਹੈ ਜਿਹੜੀ ਉਹਨਾਂ ਨੇ ਕਰੀ ਸੀ। ਉੱਥੇ ਹੀ ਦੱਸਿਆ ਨਾ, ਹਰ ਕਾ ਸੇਵਕ ਹਰ ਹੀ ਜਿਹਾ, ਸੇਵਕ ਬਣਨਾ ਬੜਾ ਔਖਾ ਗ੍ਰੰਥ, ਸੇਵਕ ਔਰ ਸਿੱਖ ਇੱਕੋ ਹੀ ਗੱਲ ਹੈ, ਤਾਸ ਔਰ ਸ਼ਿਸ਼ ਜਾਂ ਮਰੀਦ ਇੱਕੋ ਹੀ ਗੱਲ, ਅੱਖਰ ਹੀ ਲੈਦਾ ਲੈਦਾ ਨੇ। ਯਾਨੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਟਾਈਮ ਦੇ ਵਿੱਚ ਇੱਕੋ ਹੀ ਸਿੱਖ ਨਿਕਲਿਆ, ਕੌਣ? ਲੈਣਾ ਜੀ ਨਿਕਲੇ ਗੁਰੂ ਤੋਂ ਬਾਅਦ। ਠੀਕ ਆ, ਸਾਰੇ ਹੀ ਆਪਾਂ ਵੀ ਨਾਲ ਹੀ ਸੀ ਜਦ, ਇਸ ਤਰ੍ਹਾਂ ਦੇ ਨਾਲ ਸਿੱਖ ਬਣਨਾ ਬੜਾ ਔਖਾ ਹੈ। ਸਿੱਖ ਉਹ ਆ ਜਿਹੜਾ ਗੁਰੂ ਦੀ ਸਿੱਖਿਆ ਚ ਹੀ ਲੱਗਦਾ। ਆਓ ਪੜ੍ਹੋ ਪ੍ਰੇਮ ਨਾਲ, ਆਪਾਂ ਰਲਵਾਂ ਜਿਹਾ ਰੱਖਾਂਗੇ ਵੀ ਜਿਹੜਾ ਹੰਕਾਰ ਹੈ ਪਰਮੇਸ਼ੁਰ ਨੂੰ ਨਹੀਂ ਭਾਉਂਦਾ ਇਹ। ਆਓ ਇਸ ਤਰ੍ਹਾਂ ਦੇ ਨਾਲ ਤਿੰਨ ਹਿੱਸਿਆਂ ਦੇ ਵਿੱਚ ਬੋਲਿਓ, ਪਹਿਲਾਂ ਜਥਾ ਬੋਲੇਗਾ, ਫੇਰ ਸਾਰੇ ਭਾਈ ਬੋਲਿਓ, ਅਤੇ ਸਾਰੀਆਂ ਬੀਬੀਆਂ ਗੱਜ ਵੱਜ ਕੇ ਬੋਲਿਓ। ਜਿਹੜਾ ਆਪਣਾ ਖਿਆਲ ਹੈ ਨਾ, ਜਿਹਨੂੰ ਆਪਾਂ ਮਨ ਕਹਿੰਦੇ ਹਾਂ, ਜੇ ਆਪਾਂ ਨੂੰ ਕੋਈ ਦੁੱਖ ਪੈ ਜਾਵੇ ਨਾ, ਤਾਂ ਫਿਰ ਆਪਾਂ ਜਿਹੜਾ ਆਪਣਾ ਕੋਈ ਮਿੱਤਰ ਜਾਂ ਸੰਬੰਧੀ ਨੇ ਉਹਨਾਂ ਕੋਲ ਕੀ ਕਹਿੰਦੇ ਹੁੰਦੇ ਹਾਂ, ਮੇਰਾ ਮਨ ਬੜਾ ਦੁਖੀ ਹੈ, ਮੇਰਾ ਮਨ ਬੜਾ ਅਸ਼ਾਂਤ ਹੈ, ਮੇਰਾ ਮਨ ਬੜਾ ਕਲਪਨਾ ਦੇ ਵਿੱਚ ਪੈ ਗਿਆ। ਉਹ ਕੌਣ ਹੈ ਉਹ ਕਲਪਨਾ ਪੈਣ ਵਾਲਾ? ਉਹ ਫੁਰਨਾ ਗੁਰੂ, ਉਹ ਫੁਰਨਾ ਦੁਖੀ ਕਰਦਾ ਆਪਾਂ ਨੂੰ। ਜਿਹਦਾ ਫੁਰਨਾ ਕਿਤੇ ਗੁਰੂ ਦੇ ਹੁਕਮ ਦੇ ਵਿੱਚ ਲੈ ਹੋ ਜਾਵੇ ਨਾ, ਇਹਦੇ ਵਰਗਾ ਤਾਂ ਕੋਈ ਹੈ ਹੀ ਨਹੀਂ। ਸੁਖੀਆਂ ਸੁਖੀ ਨਹੀਂ ਦੁਨੀਆਂ ਦੇ ਵਿੱਚ ਜਿਹੜਾ ਇਨਸਾਨ ਦਾ ਮਨ ਆਪਣੇ ਗੁਰੂ ਦੇ ਬਚਨਾਂ ਦੇ ਵਿੱਚ ਲੈ ਹੋ ਗਿਆ। ਪੜ੍ਹੋ ਪ੍ਰੇਮ ਨਾਲ, ਮਨ ਨੂੰ ਰੋਕ ਕੇ ਰੱਖਣਾ ਹੁਣ ਪੜ੍ਹੋ।
ਵੇਦ ਮਾਰ ਕੇ ਸੁਣਾਵੇ
ਆਏ।
ਸ਼ਰਦਾਏ ਅਸੂਲ ਹੈ ਜਾਣੀ ਉਹਦਾ ਜਿਹੜਾ ਵਿਧਾਨ ਆ ਨਾ ਸੂਖਮ ਹੈ ਦੀਦੀ ਚੀਜ਼ ਨੂੰ ਆਪਾਂ ਬਦਲੀ ਕਰ ਦਿਆਂਗੇ ਜਿਹੜੀ ਜੀਂਦੀ ਹੋਈ ਨਹੀਂ ਹੈ ਕੀ ਕਰਾਂਗੇ ਉਹ ਤਾਂ ਜਿਸ ਤਰ੍ਹਾਂ ਉਹਨਾਂ ਨੇ ਅਸੂਲ ਘੜ ਦਿੱਤਾ ਉਸੇ ਤਰ੍ਹਾਂ ਹੀ ਲਾਗੂ ਹੋਵੇਗਾ ਇਹ ਦੁਨੀਆਂ ਦੇ ਵਿੱਚ ਤਾਂ ਆਪਾਂ ਸਿਫਾਰਸ਼ਾਂ ਲਾ ਕੇ ਸਟੇ ਵੀ ਲੈ ਆਉਂਦੇ ਹਾਂ ਪਰ ਉਹ ਜਿਹੜਾ ਰੱਬੀ ਅਸੂਲ ਆ ਉੱਥੇ ਸਟੇ ਨਹੀਂ ਮਿਲੇਗੀ ਆਹ ਦੱਸਿਆ ਵੀ ਇੱਕ ਤਾਂ ਹੰਕਾਰ ਨਹੀਂ ਪਾਉਂਦਾ ਪਰਮੇਸ਼ਰ ਨੂੰ ਦੂਸਰਾ ਪੱਖ ਹੈ ਵੀ ਇੱਥੇ ਕੋਈ ਰਿਹਾ ਨਹੀਂ ਅੱਜ ਤਾਈਂ ਬਸ ਗਰੀਬ ਤੋਂ ਲੈ ਕੇ ਬਾਦਸ਼ਾਹਾਂ ਤਾਈਂ ਜਿਹੇ ਜੇ ਕੋਈ ਕਰਤੱਵ ਕਰਦਾ ਉਸ ਕਰਤੱਵਾਂ ਦਾ ਫਲ ਪਰਮੇਸ਼ਰ ਫਿਰ ਉਸ ਨੂੰ ਦਿੰਦਾ ਰਾਣਾ ਰਾਉ ਨਾ ਕੋ ਰਹਿ ਰੰਗ ਨਾ ਤੁੰਗ ਫਕੀਰ ਬਾਰੀ ਆਪੋ ਆਪਣੀ ਕੋਏ ਨਾ ਬੰਨੇ ਧੀਰ ਜਦ ਉਹਦੇ ਕਰਮਾਂ ਦਾ ਅਖੀਰ ਆ ਜਾਣਾ ਨਾ ਪਰਮੇਸ਼ਰ ਨੇ ਕੋਈ ਫਿਰ ਬਣਤ ਬਣਾ ਕੇ ਉਸ ਨੂੰ ਇਹ ਦੁਨੀਆ ਤੋਂ ਅਲੋਪ ਕਰ ਦੇਣਾ ਪੜੋ ਪ੍ਰੇਮ ਨਾਲ
ਸਦਾ ਨੀ ਕਿਸੇ ਨੇ ਰਹਿਣਾ
ਸੰਗੀਤਰ ਮਹਾਰਾਜ ਜੀ ਨੇ ਜੇ ਲਿਖਿਆ ਇੱਕ ਸਿਵ ਹੋਏ, ਯਾਨੀ ਸ਼ਿਵ ਜੀ ਤੋਂ ਸ਼ੁਰੂ ਕਰਦੇ ਨੇ ਜਿਹੜੇ ਤਿੰਨ ਮੁੱਖ ਦੇਵਤੇ ਨੇ। ਬਰਮਾ ਜਿਹੜਾ ਸ੍ਰਿਸ਼ਟੀ ਨੂੰ ਸਾਜਦਾ, ਇਹ ਜਿਤਨੇ ਖਬਰ ਨਹੀਂ ਕਰੋੜਾਂ ਵਾਰੀ ਦੁਨੀਆਂ ਤੇ ਆ ਚੁੱਕੇ, ਕਰੋੜਾਂ ਵਾਰੀ ਆਉਣਗੇ। ਆਪਾਂ ਵੀ ਆਏ ਹਾਂ, ਆਪ ਵੀ ਦੁਨੀਆਂ ਤੇ ਆਪਾਂ ਨੇ ਜਦ ਇਹਦੇ ਚੋਂ ਚੇਤਕਲਾ ਨਿਕਲ ਗਈ ਨਾ, ਫੇਰ ਵੀ ਆਪਾਂ ਕਿਸੇ ਸਰੀਰ ਦੇ ਵਿੱਚ ਜਾਵਾਂਗੇ, ਇਹ ਪਤਾ ਨਹੀਂ ਕਿਹੜਾ ਮਿਲੇਗਾ। ਜੇ ਤਾਂ ਗੁਰੂ ਸਾਹਿਬ ਜੋ ਗੁਰਬਾਣੀ ਦੇ ਵਿੱਚ ਲਿਖਦੇ ਨੇ ਉਹਨਾਂ ਦੇ ਅਨੁਸਾਰ ਆਪਾਂ ਚੱਲਾਂਗੇ, ਫਿਰ ਤਾਂ ਆਪਾਂ ਨੂੰ ਮਿਲੇਗੀ ਮਨੁੱਖਾਂ ਦੇ। ਦੂਆ ਪੱਖ ਵਾ ਜਿਹੜਾ, ਇਹ ਜਿਹੜਾ ਦੂਏ ਪੱਖ ਵਾਸਤੇ ਲਿਖਿਆ ਨਾ, ਉਹ ਪੱਖ ਤੇ ਚੱਲੇਗਾ, ਫਿਰ ਇਹ ਹੋਰ ਦੁਨੀਆਂ ਦੇ ਵਿੱਚ ਜਾਵੇਗਾ। ਗੁਰੂ ਸਾਹਿਬ ਜੀ ਆਪਾਂ ਨੂੰ ਕਹਿੰਦੇ ਨੇ ਔਰ ਤ੍ਰਿਲੋਚਨ ਦੋ ਹੋਏ ਨੇ, ਇੱਕ ਤਾਂ ਪੰਡਿਤ ਹੋਇਆ ਜਾਤੀ ਦਾ, ਜਿਹਨੇ ਧੰਨੇ ਨੂੰ ਠਾਕਰ ਦਿੱਤਾ ਸੀ। ਠਾਕਰ ਹਮੇਸ਼ਾ ਪੱਥਰ ਦਾ ਹੁੰਦਾ, ਤਾਂ ਉਸਨੇ ਆਪਣੀ ਸ਼ਰਧਾ ਨੂੰ ਪਰਮੇਸ਼ਰ ਨੂੰ ਪੱਥਰ ਦੇ ਵਿੱਚੋਂ ਪ੍ਰਗਟ ਕਰਿਆ ਸੀ। ਇੱਕ ਜਾਤੀ ਦਾ ਸੀਗਾ ਬਣੀਆਂ ਤ੍ਰਿਲੋਚਨ, ਉਹ ਵੀ ਭਗਤ ਸੀ, ਉਹਨਾਂ ਦੀ ਬਾਣੀ ਹੈ ਦਰਬਾਰ ਸਾਹਿਬ ਦੇ ਵਿੱਚ। ਜੋ ਉਸ ਦਰਬਾਰ ਸਾਹਿਬ ਦੇ ਵਿੱਚ ਲਿਖਿਆ ਗਿਆ ਨਾ, ਕਿਸੇ ਨੇ ਲਿਖ ਦਿੱਤਾ, ਉਹ ਬਾਣੀ ਸਰੂਪ ਹੋ ਗਿਆ। ਕਰੋ ਪ੍ਰੇਮੀਆਂ ਨੇ ਪੁੱਛਿਆ ਉਸਨੂੰ, ਭਗਤ ਜੀ ਤੁਹਾਨੂੰ ਆ ਗਿਆਨ, ਤੁਸੀਂ ਉਹ ਤਰਕਾਲੀ। ਤਰਕਾਲੀ ਉਸ ਨੂੰ ਕਹਿੰਦੇ ਨੇ ਜੀਵਾਤਮਾ ਜਿਹੜਾ ਗੇੜੇ ਖਾਂਦਾ, ਉਹਨਾਂ ਨੂੰ ਪਤਾ ਵੀ ਕਿਵੇਂ ਗੇੜੇ ਖਾਂਦਾ ਹੈ, ਆਪਾਂ ਨੂੰ ਨਹੀਂ ਪਤਾ ਇਸਦਾ। ਇਉਂ ਦੱਸੋ ਤੁਸੀਂ, ਇਹ ਜਿਹੜਾ ਜੀਵ ਹੈ ਇਹ ਕਿਉਂ ਗੇੜੇ ਖਾਂਦਾ ਫਿਰਦਾ? ਕਹਿਣ ਲੱਗੇ ਵੀ ਇਹ ਵਾਸ਼ਨਾ ਦਾ ਵਧਿਆ ਹੋਇਆ ਗੇੜੇ ਖਾਂਦਾ ਫਿਰਦਾ, ਕਿਰਪਾ ਕਰਕੇ ਦੱਸੋ ਫਿਰ ਉਹ ਕਿਹੜੀ ਵਾਸ਼ਨਾ। ਅਸੀਂ ਉਸ ਤੋਂ ਆਪਣੇ ਮਨ ਨੂੰ ਰੋਕੀਏ ਤੇ ਜੰਮਣ ਵਰਣ ਦੇ ਗੇੜੇ ਸਿਓ ਬਚ ਜਾਈਏ, ਤੇ ਫਿਰ ਉਹਨਾਂ ਨੇ ਸ਼ਬਦ ਉਚਾਰਨ ਕਰਿਆ ਤ੍ਰਿਲੋਚਨ ਜੀ ਨੇ, ਅੰਤਕਾਲ ਜੋ ਲਕਸ਼ਮੀ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਸਰਪ ਜੋਨ ਬਲ ਬਲ ਅਵਤਾਰਾ। ਇਹ ਹੁਣ ਗੁਰੂ ਦਾ ਉਪਦੇਸ਼ ਹੈ। ਭਗਤ ਨੇ ਜਿਹੜੇ ਗੁਰੂ ਚ ਲਾਏ ਹੋ ਜਾਂਦੇ ਨੇ, ਉਹ ਗੁਰੂ ਦੀ ਆਤਮਾ ਚੋਂ ਆਵਾਜ਼ ਦਿੰਦੇ ਨੇ। ਫਿਰ ਐਵੇਂ ਨੀ ਬਾਣੀ ਲਿਖੀ ਹੈ, ਗਰੀਬਾਂ ਦੀ ਬਾਣੀ ਕੌਣ ਲਿਖਦਾ ਅੱਜ ਕੱਲ? ਤੁਸੀਂ ਬਣਾਓ ਗ੍ਰੰਥ ਕੋਈ, ਅਮੀਰ ਪੈਸੇ ਦੇ ਦੇਣ, ਉਹਨਾਂ ਦਾ ਹੀ ਲਿਖ ਦੇਣਗੇ। ਪਰ ਨਹੀਂ, ਗੁਰੂ ਹੁੰਦਾ ਸਰਵਗ, ਗੁਰੂ ਹੁੰਦਾ ਅੰਤਰਜਾਮੀ, ਗੁਰੂ ਹੁੰਦਾ ਅਨੁਸਾਫੀਆ। ਜੋ ਸਗਲਾ ਕਰਦਾ ਨਾ ਉਹੀ ਲਿਖੇਗਾ, ਵੱਧ ਘੱਟ ਨਹੀਂ ਲਿਖੇਗਾ, ਜਾਂ ਜਿਹੜਾ ਕਰਨਾ ਵੀ ਐ ਕਰਨਾ ਉਹ ਲਿਖੇਗਾ। ਆਹ ਲਿਖ ਦਿੱਤਾ ਵੀ ਜਿਹੜਾ ਮਰਨ ਵੇਲੇ ਮਾਇਆ ਨੂੰ ਯਾਦ ਕਰਦਾ ਮਰ ਜਾਵੇ ਨਾ, ਕਹਿੰਦੇ ਉਹ ਫਿਰ ਸੱਪ ਦੀ ਜੂਨੀ ਦੇ ਵਿੱਚ ਚਲਿਆ ਜਾਂਦਾ। ਪੜ੍ਹੋ ਪ੍ਰੇਮ ਨਾਲ, ਇਹ ਆਪਣਾ ਗੁਰੂ ਕਹਿੰਦਾ,
ਕਿਤੇ ਸੱਪ ਬਣਨਾ
ਜਾ
ਮਾਇਆ ਦਾ ਫੁਰਨਾ ਕਰਦਾ ਮਰ ਜਾਵੇ ਨਾ, ਉਹ ਸੱਪ ਦੇ ਸਰੀਰ ਚ ਰੂਹ ਚਲੀ ਜਾਵੇਗੀ। ਜਿਹਦੇ ਤੇ ਆਪਣਾ ਫੇਟ ਆ ਗੁਰੂ ਤੇ, ਉਹ ਕਹਿੰਦਾ ਆਪਾਂ ਨੂੰ ਦੇਖ ਲਓ ਫੁਰਨਾ ਅੰਤ ਵੇਲੇ ਕਿਹੜਾ ਹੋਵੇਗਾ ਜਿਹੜਾ ਸਾਰੀ ਉਮਰ ਦੇ ਵਿੱਚ ਕਰਦਾ ਰਿਹਾ। ਹੁਣ ਜਿਹੜਾ 5 ਬੋਤਲਾਂ ਸ਼ਰਾਬ ਦੀਆਂ ਰੋਜ਼ ਪੀਂਦਾ ਹੈ ਤੇ ਅੰਤ ਵੇਲੇ ਉਸਨੂੰ ਕਹੇ ਸੁਖਮਨੀ ਸਾਹਿਬ ਸੁਣਾ ਦਿਓ, ਉਹ ਸੁਣ ਲੂ? ਨਾਮੁਮਕਿਨ ਹੈ, ਨਹੀਂ ਸੁਣ ਸਕਦਾ। ਉਹ ਤਾਂ ਉਹੀ ਜਿਹੜੀ ਰੀਲ ਹੈ ਅੰਦਰ ਬਣੀ ਹੋਈ, ਰੀਲ ਬਣੀ ਹੋਈ ਹਰ ਇੱਕ ਦੇ ਅੰਦਰ ਕਰਮਾਂ ਦੀ, ਚੰਗਿਆਂ ਦੀ ਵੀ ਹੈ ਮਾੜਿਆਂ ਦੀ ਵੀ ਹੈ। ਜਦ ਤਾਂ ਇਹ ਹੰਕਾਰ ਚ ਹੁੰਦਾ ਭੁੱਲ ਜਾਂਦਾ, ਜਦ ਫਿਰ ਮੰਜੇ ਤੇ ਪੈਂਦਾ ਫਿਰ ਆਉਂਦੀ ਆ ਉਹ ਰੀਲ, ਕਿਉਂ ਫਿਰ ਇਹਨੂੰ ਪਤਾ ਹੁੰਦਾ ਨਾ ਵੀ ਹੁਣ ਜਾਊਂਗਾ। ਪਹਿਲਾਂ ਇਹਨੂੰ ਪਤਾ ਹੀ ਨਹੀਂ ਵੀ ਦੁਨੀਆ ਹੀ ਮਰਦੀ ਆ, ਮੈਂ ਤਾਂ ਮਰਨਾ ਹੀ ਨਹੀਂ ਹੈ, ਮੈਂ ਤਾਂ ਸਦੀਵੀ ਰਹਾਂਗਾ। ਤਾਂ ਹੀ ਕਿਹਾ ਨਾ ਫਰੀਦਾ ਕਿੱਥੇ ਤੈਂਡੇ ਮਾਪਿਆਂ, ਫਰੀਦ ਸਾਹਿਬ ਜੀ ਸ਼ੇਖ ਜਾਤੀ ਦੇ ਮਹਾਂਪੁਰਸ਼ ਹੋਏ ਨੇ ਇਸਲਾਮ ਦੇ ਵਿੱਚ। ਜਿਵੇਂ ਆਪਣੇ ਪੰਡਤਾਂ ਨੂੰ ਚੰਗਾ ਮੰਨਿਆ, ਸ਼ੇਖ ਜਾਤੀ ਨੂੰ ਇਸਲਾਮ ਦੇ ਵਿੱਚ ਪਵਿੱਤਰ ਮੰਨਿਆ ਜਾਂਦਾ। ਫਰੀਦਾ ਕਿੱਥੇ ਤੈਂਡੇ ਮਾਪਿਆਂ, ਜਿੰਨੀ ਤੂੰ ਜਣੇ ਹੋਏ ਤੈ ਪਾਸੋਂ ਲੱਦ ਗਏ, ਤੂੰ ਅਜੇ ਨਾ ਪਤੀਣੇ ਹੋਏ, ਤੈਨੂੰ ਅਜੇ ਸੱਚੇ ਨਹੀਂ ਆਇਆ ਹੈ ਵੀ ਅਗਵਾਂਢੀਆਂ ਨੇ ਮਰਨਾ ਮੈਂ ਨਹੀਂ ਮਰਨਾ। ਦੇਖੋ ਕਿੰਨੀ ਨੀਚ ਬਿਰਤੀ ਹੈ, ਕਿੰਨੀ ਕੁੱਕਰ ਸੁੱਕਰ ਬਿਰਤੀ ਹੈ ਬਈ ਗਵਾਂਢੀ ਮਰ ਜਾਣ, ਖੋਲਾ ਹੋ ਜਾ, ਮੈਂ ਡੰਗਰੇ ਬੰਨ ਲਿਆ ਕਰੂੰ। ਕਿੰਨਾ ਕਿਤੇ ਡੰਗਰ ਬੰਨੇਗਾ ਤੂੰ, ਜਾਂ ਮੇਰਾ ਕੋਈ ਭਰਾ ਉਹਦੇ ਸ਼ਾਦੀ ਨਹੀਂ, ਜਾਂ ਸ਼ਾਦੀ ਹੈ ਲੜਕਾ ਨਹੀਂ ਹੈ, ਉਹ ਹਮੇਸ਼ਾ ਹੀ ਰਾਤ ਨੂੰ ਚਿਤਵਾ ਰਹਿੰਦਾ ਵੀ ਇੱਕ ਆਦਮਾਂ ਨੂੰ ਜ਼ਮੀਨ ਮੈਨੂੰ ਆਵੇ, ਕੀ ਉਹ ਫਿਰ ਕਿੱਥੇ ਜਾਊਗਾ? ਉਹ ਕੀ ਉਸ ਨੂੰ ਫਿਰ ਦੇਵਤੇ ਲੈਣ ਆਉਣਗੇ? ਦੇਵਤੇ ਨਹੀਂ ਉਹਨੂੰ ਲੈਣ ਆਉਂਦੇ, ਜਿਹਾ ਜਿਹਾ ਕਰਤੱਵਾ ਉਹੀ ਜੀ ਜੂਨੀ ਚ, ਉਹ ਦੁਨੀਆਂ ਦੇ ਵਿੱਚ ਸਾਰੀ ਰਹਿੰਦੀ ਦੁਨੀਆਂ ਤਾਂ ਉਸਦੀ ਨਿੰਦਿਆ ਹੁੰਦੀ ਰਹੇਗੀ। ਆਹ ਇਸ ਤਰ੍ਹਾਂ ਭਾਈ ਗੁਰਦਾਸ ਜੀ ਦੇ ਅੱਗੇ ਸਵਾਲ ਰੱਖਿਆ ਪ੍ਰੇਮੀਆਂ ਨੇ, ਬਈ ਭਾਈ ਗੁਰਦਾਸ ਜੀ ਤੁਸੀਂ ਉਪਦੇਸ਼ ਕਰਦੇ ਹੋ, ਗੁਰੂ ਸਾਹਿਬ ਦੀ ਬਾਣੀ ਦੇ ਵਿੱਚ ਵੀ ਭਗਤਾਂ ਨੇ ਲਿਖਿਆ ਹੈ, ਜਾਮ ਕਹੋਤ ਵੀ ਆ, ਅੰਤ ਮਤਾ ਸੋਈ ਗਤਾ। ਕਹਿਣ ਲੱਗੇ ਫਿਰ ਅਸੀਂ ਮਰਨ ਵੇਲੇ ਵਾਹਿਗੁਰੂ ਵਾਹਿਗੁਰੂ ਕਰ ਲਾਂਗੇ। ਭਾਈ ਗੁਰਦਾਸ ਜੀ ਕਹਿੰਦੇ ਇਉਂ ਨਹੀਂ ਹੁੰਦਾ ਹੁੰਦਾ ਭਾਈ, ਫਿਰ ਉਹਨਾਂ ਨੇ ਪੌੜੀ ਐਂ ਉਚਾਰਨ ਕਰੀ ਵੀ ਫੜੋ ਪ੍ਰੇਮ ਦੇ ਨਾਲ।
ਰਾਮ ਨਾਮ ਲੈ ਲਾਈਏ, ਰਾਮ ਨਾਮ ਲੈ
ਗੁਰੂ ਘਰ ਦੇ ਵੇਦ ਵਿਆਸ ਮੰਨੇ ਨੇ। ਬਰਮ ਗਿਆਨੀ ਸਿੱਖ ਸਨ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਦੇ ਦੁਨਿਆਵੀ ਰਿਸ਼ਤੇ ਕੰਨੀਓ ਘਰਾਂ ਚੋਂ ਮਾਮਾ ਜੀ ਲੱਗਦੇ ਸਨ। ਬਰਮ ਗਿਆਨੀ ਤੇ ਕੁਛ ਛਿਪਿਆ ਨਹੀਂ ਹੁੰਦਾ, ਪਰਮਾਰਥੀ ਅਸੂਲ ਹੁੰਦਾ ਜਿਹੜਾ। ਤਾਂ ਉਸ ਪ੍ਰੇਮੀਆਂ ਦੇ ਸਵਾਲ ਦਾ ਉੱਤਰ ਦਿੰਦੇ ਨੇ ਜਿਹੜੇ ਕਹਿੰਦੇ ਜੀ ਮਰਨ ਵੇਲੇ ਰਾਮ ਰਾਮ ਕਹਿ ਲਾਂਗੇ ਸਾਰੀ ਉਮਰ ਕਾਹਨੂੰ ਕਰਨਾ। ਕਹਿੰਦੇ ਨਹੀਂ ਹੋਣਾ ਨਹੀਂ ਹੈ। ਫਿਰ ਜੈਸੇ ਇਨਸਾਨ ਕਰਤੱਵ ਕਰਦਾ ਮਰਨ ਵੇਲੇ ਉਹੀ ਅੱਗੇ ਆਉਣਗੇ। ਜੈਸੇ ਘਰ ਲਾਗੇ ਆਗ ਜਾਗ ਖੂਹਾ ਕੋਦਿਓ ਚਾਹੇ ਕਾਰਜ ਨਾ ਸਿੱਧ ਹੋਏ ਰੋਏ ਪੱਛੋ ਤਾਈਏ। ਕਹਿੰਦੇ ਸੁਣੋ ਬਾਈ, ਕਿਸੇ ਦੇ ਘਰ ਨੂੰ ਅੱਗ ਲੱਗ ਗਈ, ਉਹ ਜਿਹੜੀ ਫੈਮਿਲੀ ਆ ਉਹਨੂੰ ਜਾਗ ਆ ਗਈ, ਜਿਹੜਾ ਮੁਖੀ ਸੀ ਕਹਿਣ ਲੱਗੇ ਆਪਣੇ ਘਰ ਨੂੰ ਲੱਗੀ ਹੋਈ ਆ ਅੱਗ, ਆਪਾਂ ਕੋਈ ਬਚਾਉਣ ਦਾ ਯਤਨ ਕਰੋ ਉਪਾਅ ਕਰੋ, ਅੱਗ ਬੁੱਝ ਜਾਵੇ ਘਰ ਬਚ ਜਾਵੇ। ਉਹ ਮੁਖੀ ਕਹਿੰਦਾ ਇਉਂ ਕਰੋ, ਆਪਾਂ ਹੁਣ ਪਾੜ ਪੱਟੋ, ਪਾੜ ਅੱਗ ਲੱਗੀ ਹੋਈ ਆ ਘਰ ਨੂੰ, ਫਿਰ ਆਪਾਂ ਮਹਿਲ ਸਾਰਾਂਗੇ, ਲਾਹਾਂਗੇ ਫਿਰ ਹੱਟ ਲਾ ਕੇ ਪਾਣੀ ਕੱਢਾਂਗੇ ਫਿਰ ਅੱਗ ਬੁਝਾਵਾਂਗੇ। ਭਾਈ ਗੁਰਦਾਸ ਜੀ ਕਹਿਣ ਲੱਗੇ ਵੀ ਜਿਹਦੇ ਇਹ ਮਨ ਦੇ ਵਿੱਚ ਆ ਵੀ ਖੂਹ ਪੱਟ ਕੇ ਅੱਗ ਬੁਝਾਵਾਂਗੇ ਕਿ ਉਹ ਬੁਝਾ ਦੇਗਾ ਅੱਗ ਨੂੰ, ਉਹਨੇ ਤਾਂ ਦਸਾਂ ਮਿੰਟਾਂ ਦੇ ਵਿੱਚ ਸਵਾਹ ਕਰ ਦੇਣੀ ਆ ਘਰ ਦੀ। ਇਹ ਜਿਹੜੀ ਉਹਨਾਂ ਦੀ ਮਨਾਵਤ ਆ ਇਹ ਗਲਤ ਹੈ, ਗੱਲ ਤਾਂ ਨਹੀਂ ਹੋ ਸਕੇਗਾ। ਫਿਰ ਦੁਸ਼ਮਣੀ ਹੈ ਕਿਸੇ ਦੇ ਨਾਲ ਪੂਰੀ ਸਿਰ ਵੱਢਵੀਂ। ਹੁਣ ਉਹ ਜਿਹੜੇ ਦੁਸ਼ਮਣ ਨੇ ਲੈ ਕੇ ਆਪਣਾ ਜੈਸਾ ਸਮਾਂ ਸ਼ਸਤਰ ਸਾਹਮਣੇ ਆ ਖੜੇ, ਕਹਿੰਦੇ ਆ ਜਾਓ ਭਾਈ ਰੋਜ਼ ਦਾ ਰੇੜਕਾ ਜਿਹਾ ਮੁਕਾ ਲਈਏ ਆਪਾਂ, ਨਿਕਲਿਆ ਉਹ ਬਾਹਰ। ਹੁਣ ਉਹ ਸਾਰੇ ਇਕੱਠੇ ਸੀ, ਅੰਦਰੇ ਸੀ। ਹੁਣ ਉਹ ਜਿਹੜਾ ਮੁਖੀ ਸੀ ਉਸ ਨੂੰ ਕਹਿਣ ਲੱਗੇ ਆਪਾਂ ਹੁਣ ਇਹਨਾਂ ਨਾਲ ਲੜਨਾ, ਮੁਕਾਬਲਾ ਕਰਨਾ, ਫਤਿਹਾਬੀ ਪਾਉਣੀ ਹੈ, ਇਹਨਾਂ ਨੂੰ ਸ਼ਿਕਸਤ ਦੇਣੀ ਹੈ, ਭਜਾਉਣਾ ਇਹਨਾਂ ਨੂੰ, ਕੀ ਉਪਾਅ ਕਰੀਏ। ਉਹਨੇ ਸੁਝਾਅ ਕੀ ਦਿੱਤਾ ਘਰਦਿਆਂ ਨੂੰ, ਕਹਿਣ ਲੱਗੇ ਇਉਂ ਕਰੋ ਆਪਾਂ ਹੁਣ ਚੱਲੀਏ ਸ਼ਸਤਰਬਾਜ਼ੀ ਸਿੱਖ ਕੇ ਆਉਂਦੇ ਹਾਂ ਕਿਤੇ, ਫਿਰ ਇਹਨਾਂ ਨਾਲ ਆ ਕੇ ਮੁਕਾਬਲਾ ਕਰਾਂਗੇ। ਉਹ ਤਾਂ ਦਰਾਂ ਮੂਹਰੇ ਖੜੇ ਨੇ ਤੰਦਰੋ, ਨਿਕਲੋਗੇ ਇੱਥੋਂ ਨਹੀਂ, ਕਿੱਥੇ ਸਿੱਖਣ ਜਾਵੋਗੇ। ਉਹਨਾਂ ਨੇ ਤਾਂ ਦੜਾਦੜ ਸਿੱਟਣੀ ਸ਼ੁਰੂ ਕਰ ਦੇਣੀ ਜੇ ਬਾਹਰ ਨਿਕਲੋਗੇ। ਕਹਿੰਦੇ ਨਹੀਂ ਹੋਵੇਗਾ। ਹਾਂ ਪਹਿਲਾਂ ਸਿੱਖਿਆ ਹੁੰਦਾ, ਜਿਹੜਾ ਪਹਿਲਾਂ ਸਿੱਖਿਆ ਜਿਹੜਾ ਨਾਮ ਦਾ ਅਭਿਆਸ ਪਹਿਲਾਂ ਕਰਦਾ ਨਾ ਉਹੀ ਅੰਤ ਵੇਲੇ ਕਰੇਗਾ, ਦੂਆ ਨਹੀਂ ਕਰ ਸਕਦਾ। ਦੂਆ ਤਾਂ ਦੂਈਆਂ ਹੀ ਗੱਲਾਂ ਚਿਤਵੇਗਾ, ਫਿਰ ਨਿਆਣਿਆਂ ਨੂੰ ਪਾਵੇਗਾ ਸਾਥੀ ਤੇ ਹਾਕਾ ਮਾਰ ਮਾਰ ਨਾਲ, ਉਹਨਾਂ ਨੇ ਜਾਣਾ ਨਹੀਂ ਹੈ। ਪਾਰਾ ਜਿਹੜੇ ਪੈਂਦੇ ਨੇ ਨਾਲ ਤਾਂ ਕਰਮਾਂ ਨੇ ਜਾਣਾ। ਆਹ ਦੁਨੀਆਂ ਦੇ ਵਿੱਚ ਵੀ ਕਰਮਾਂ ਦੀ ਸੋਭਾ ਹੋਣੀ ਹੈ। ਕਿਉਂ ਰਾਵਣ ਨੂੰ ਚੱਕਰਵਰਤੀ ਰਾਜਾ ਪੰਡਿਤ ਉਹਨੂੰ ਮੂਰਖ ਕਿਉਂ ਕਹਿੰਦੇ ਨੇ? ਜਿਹੜਾ ਮੂਰਖ ਹੁੰਦਾ ਨਾ ਉਹ ਚੰਗਾ ਕੰਮ ਨਹੀਂ ਕਰਦਾ ਹੁੰਦਾ, ਬਸ ਉਹਨੂੰ ਮੂਰਖ ਸਾਰੇ ਹੀ ਕਹਿਣ ਲੱਗਦੇ। ਉਹ ਮੂਰਖ ਤੋਂ ਪਰਾਂ ਰਹੋ, ਕੁਝ ਹੋਰ ਹੀ ਬੋਲੂ ਇਹ ਤਾਂ। ਔਰ ਇਸ ਤਰ੍ਹਾਂ ਦਾ ਦੱਸਿਆ ਠੀਕ ਆ ਨਾ ਪੰਡਿਤ, ਪਰ ਉਹਨੇ ਕਦਮ ਮੂਰਖਾਂ ਵਾਲਾ ਚੱਕ ਲਿਆ ਸੀ ਕਰੋ। ਔਰ ਇਸ ਤਰ੍ਹਾਂ ਨਾਲ ਕਹਿੰਦੇ ਨਹੀਂ ਹੋ ਸਕਦਾ। ਹੁਣ ਨਿਰੁੱਤਰ ਕਰਨਗੇ ਨਾ ਉਹਨਾਂ ਨੂੰ, ਉਹਨਾਂ ਦਾ ਸੰਸਥਾ ਨਿਵਿਰਤ ਕਰਨਗੇ ਵੀ ਜਿਹੜਾ ਤੁਸੀਂ ਕਪੋਲ ਕਲਪਣਾ ਜੀ ਕਰ ਲਈ ਨਾ ਬਈ ਮਰਨ ਵੇਲੇ ਰਾਮ ਰਾਮ ਕਹਿ ਦਾਂਗੇ ਜਾਂ ਵਾਹਿਗੁਰੂ ਕਹਿ ਦਿਆਂਗੇ। ਕਹਿੰਦੇ ਨਹੀਂ ਹੋਣਾ। ਫਿਰ ਕਿਸੇ ਨੇ ਯਾਤਰਾ ਜਾਣਾ ਸੀ ਬਾਹਰ ਨੂੰ, ਪੰਜ ਸੱਤ ਬੰਦਿਆਂ ਨੇ ਪੈਰੀ ਜਾਂਦੇ ਹੁੰਦੇ ਸਨ, ਗੱਠੜੀਆਂ ਰੱਖਦੇ ਸੀ ਮੋਢਿਆਂ ਦੇ ਸਿਰਾਂ ਤੇ, ਜਾਂਦੇ ਹੁੰਦੇ ਚੱਕੀ ਹਰਿਦੁਆਰ ਨੂੰ ਵੀ ਦੇਖੇ ਨੇ ਅਸੀਂ, ਨਿੱਕਿਆ ਹੁੰਦਿਆਂ ਨੇ ਗੱਠੜੀਆਂ ਵਿੱਚੇ ਪੰਜੀਰੀ, ਕਿਹੜਾ ਹੋਟਲ ਸੀਗੇ ਨਹਿਰਾਂ ਤੇ। ਅੱਜ ਕੱਲ੍ਹ ਦਾ ਦਸ ਕਰਮਾਂ ਜਾਓ ਟਰੱਕੇ ਟਰੱਕ ਖੜੇ ਨੇ ਹੋਟਲ ਏ ਹੋਟਲ, ਜਦ ਕਿੱਥੇ ਕਿੱਥੇ ਚਾਹ ਹੁੰਦੀ ਸੀ, ਜਦ ਪੰਜੀਰੀ ਹੁੰਦੀ ਖਾ ਲੈਣੀ ਆਪਣਾ ਕੂਖਾ ਹੁੰਦੇ ਤੇ ਉੱਥੇ ਪਾਣੀ ਪੀ ਲੈਂਦੇ ਸੀ। ਆਹ ਕਈ ਐਸੇ ਇਲਾਕੇ ਸੀ ਪਾਣੀ ਵੀ ਨਾਲ ਰੱਖਣਾ ਪੈਂਦਾ ਸੀ, ਪਾਣੀ ਵੀ ਨਹੀਂ ਮਿਲਦਾ ਸੀ। ਅੱਧੇ ਕਹਿੰਦੇ ਵੀ ਤੁਸੀਂ ਚਲੋ ਅਸੀਂ ਸੌਂ ਕੇ ਆਵਾਂਗੇ ਸਵੇਰੇ, ਸਵੇਰ ਨੂੰ ਅਸੀਂ ਚੱਕ ਕੇ ਆਪਣੀਆਂ ਗੱਠੜੀਆਂ ਤੁਹਾਡੇ ਨਾਲ ਰਲ ਜਾਵਾਂਗੇ। ਭਾਈ ਗੁਰਦਾਸ ਜੀ ਉਹਨਾਂ ਨੂੰ ਕਹਿੰਦੇ ਵੀ ਉਹ ਦੱਸੋ ਤੁਸੀਂ, ਕਹਿੰਦੇ ਜਿਹੜਾ ਸਾਰੀ ਰਾਤ ਸੁੱਤਾ ਪਿਆ ਇੱਕ ਤੁਰਿਆ ਜਾਂਦਾ ਉਹ ਸੌਂ ਕੇ ਸਵੇਰੇ ਉਹਦੇ ਨਾਲ ਰਲ ਜਾਵੇਗਾ? ਕਹਿੰਦੇ ਜੀ ਔਖਾ ਨਹੀਂ ਰਲ ਸਕਦਾ। ਆਹ ਫਿਰ ਸਾਰੀ ਉਮਰ ਆ ਜਿਹੜੀ ਇਹ ਤਾਂ ਮਾਇਆ ਦੇ ਵਿੱਚ ਧੰਦਿਆਂ ਦੇ ਵਿੱਚ ਬਤੀਤ ਕਰ ਦਿੱਤੀ, ਨਾ ਕਦੇ ਗੁਰਗੁਰਦੁਆਰੇ ਗਿਆ, ਨਾ ਕਦੇ ਕਥਾ ਕੀਰਤਨ ਸੁਣਿਆ, ਸਮਾਂ ਹੋਰ ਹੀ ਗੱਲਾਂ ਕਰਦਾ ਰਿਹਾ। ਇਸ ਕਰਕੇ ਦੱਸੋ ਵੀ ਅੰਤ ਵੇਲੇ ਉਹ ਪਰਮੇਸ਼ਰ ਦਾ ਨਾਮ ਲੈ ਲੇਗਾ? ਚੁੱਪ ਕਰਕੇ ਗੁਰੂ ਆਓ, ਪਰਮੇਸ਼ਰ ਦਾ ਨਾਮ ਉਹੀ ਲਵੇਗਾ ਜਿਹੜਾ ਪਹਿਲਾਂ ਲੈਂਦਾ। ਜੇ ਕੋਈ ਕਹੇ ਮੈਂ ਡਾਕਟਰ ਬਣ ਜਾਵਾਂ, ਕਹੋਤ ਪੜਿਆ ਤਾਂ ਹੈ ਨਹੀਂ, ਉਹ ਬਣ ਜਾਏਗਾ ਡਾਕਟਰ? ਪਹਿਲਾਂ 16 ਸਾਲ ਨੂੰ, ਫਿਰ 3 ਸਾਲ ਫੇਰ ਲਾਉਣੇ ਪੈਂਦੇ ਨੇ, ਤਦ ਜਾ ਕੇ ਡਾਕਟਰ ਬਣਦਾ। ਆਹ ਜਿਹੜਾ ਪਰਮੇਸ਼ਰ ਦਾ ਨਾਮ ਉਹੀ ਲਵੇਗਾ ਜਿਹੜਾ ਪਹਿਲਾਂ ਕਰਦਾ, ਨਹੀਂ ਲੈ ਸਕਦਾ। ਫਿਰ ਉਹ ਹੋਰ ਜੂਨੀ ਦੇ ਵਿੱਚ ਚਲਾ ਜਾਂਦਾ, ਸਰਪ ਜੋਨ, ਅੰਤਕਾਲ ਜੋ ਲਕਸ਼ਮੀ ਸਿਮਰਿਆ ਉਹਨੇ ਫਿਰ ਸ਼ਬਦ ਉਚਾਰਨ ਕਰਿਆ। ਅੰਤਕਾਲ ਜੋ ਲਕਸ਼ਮੀ ਸਿਮਰਿਆ ਸੀ ਚਿੰਤਾ ਮੈਂ ਜੋ ਮਰਾ, ਸਰਪ ਜੋਨ ਵਾਲਾ ਉਤਰਾ ਪਾਈ। ਕਹਿਣ ਲੱਗੇ ਜਿਹੜਾ ਮਰਨ ਵੇਲੇ ਮਾਇਆ ਨੂੰ ਯਾਦ ਕਰਦਾ, ਤਰਲੋਚਨ ਜੀ ਕਹਿਣ ਲੱਗੇ ਉਹ ਸੱਪ ਦੀ ਜੂਨੀ 'ਚ ਜਾਊਗਾ, ਜਾਣੀ ਸੱਪ ਦੇ ਸਰੀਰ 'ਚ ਉਸ ਇਨਸਾਨ ਦੀ ਮਰ ਕੇ ਰੂਹ ਉਹਦੇ ਵਿੱਚ ਚਲੀ ਜਾਵੇ। ਰੂਹ ਹਰ ਇੱਕ ਸਰੀਰ ਦੇ ਵਿੱਚ ਚਲੀ ਜਾਂਦੀ ਹੈ, ਸਰੀਰ ਨਹੀਂ ਕਹਾ ਜਾਂਦਾ, ਵਾ ਇਹ ਮਿੱਟੀ ਹੈ। ਇਸ ਤਰ੍ਹਾਂ ਅੰਤਕਾਲ ਜੋ ਲੜਕੇ ਸਿਮਰੈ ਜਾਂ ਇਸਤਰੀ ਸਿਮਰੈ, ਉਹ ਕਹਿੰਦੇ ਵਿਸਵਾ ਜੂਨੀ 'ਚ ਜਾਂਦਾ। ਜਿਹੜਾ ਲੜਕਿਆਂ ਨੂੰ ਯਾਦ ਕਰਦਾ ਮਰਦਾ, ਕਹਿੰਦੇ ਉਹ ਸੂਰੀ ਦੇ ਸਰੀਰ 'ਚ ਚਲਿਆ ਜਾਂਦਾ। ਅਤੇ 12 ਹੁੰਦੇ, ਲਾਈਨਾਂ ਲੱਗੀਆਂ ਹੁੰਦੀਆਂ ਨੇ ਪਿੱਛੇ। ਆਹ ਦੇਖ ਲਓ, ਅੱਗੇ ਤਾਂ ਇਹ ਜੰਗਲਾਂ 'ਚ ਹੁੰਦੇ ਜੀ, ਜਾਂ ਅਸੀਂ ਛੋਟੇ ਛੋਟੇ ਹੁੰਦੇ ਸੀਗੇ ਜੰਗਲਾਂ ਦੇ ਵਿੱਚ, ਸੂਰੇ ਸੂਰ ਫਿਰਦੇ ਹੁੰਦੇ ਸੀ। ਅਤੇ ਹੁਣ ਦੇਖ ਲਓ, ਅੱਛਾ ਆਪਣੇ ਕੋਲ ਰੂੜੀਆਂ 'ਤੇ ਫਿਰਦੇ ਨੇ ਇਹ, ਹੈ ਉਹੀ। ਦੇਖ ਲਓ ਕਿੰਨੇ ਬੱਚੇ ਨੇ, ਤਾਂ ਵਿਚਾਰੇ ਉਹੀ ਨੇ, ਗਰੀਬ ਜਿਹੇ ਟੁੱਟੇ ਜਿਹੇ ਸੂਰ ਜਿਹੜੇ ਰੱਖੇ ਹੋਏ ਨੇ। ਤੁਸੀਂ ਜਾ ਕੇ ਦੇਖੋ ਕਿੱਡੇ ਕਿੱਡੇ ਨੇ, ਉਹ ਮਈਆਂ ਮੰਗਣ ਲੱਗਦੇ ਨੇ ਖੜੇ। ਆ ਬਾਹਰਲੇ ਮੁਲਕਾਂ ਦੇ ਵਿੱਚ ਜਾ ਕੇ ਦੇਖੋ, ਅਸੀਂ ਮਹਾਰਾਜ ਦੀ ਕਿਰਪਾ ਨਾਲ ਅਫਰੀਕਾ 'ਚ ਚਲੇ ਗਏ, ਅਸੀਂ ਟਹਿਲਣ ਗਏ, ਉੱਥੇ ਖਾਸ ਸੂਰ ਬੈਠੇ, ਅਸੀਂ ਕਹਿੰਦੇ ਬੂਰੀਆਂ ਮਈਆਂ ਬੈਠੀਆਂ ਨੇ, ਬੂਰੀਆਂ ਮਈਆਂ, ਉਹ ਰੱਖੇ ਹੋਏ ਸੀ ਅੰਗਰੇਜ਼ ਦੇ। ਮਈਆਂ ਵਰਗੇ ਬੂਰੇ, ਕਾਲੇ ਵੀ ਹੁੰਦੇ ਨੇ, ਡੱਬੇ ਵੀ ਹੁੰਦੇ ਨੇ, ਜਿਵੇਂ ਜਾਨਵਰ ਨੇ ਉਹ। ਉਹ ਫਿਰ ਦੇਖ ਲਓ ਬੱਚੇ ਕਿੰਨੇ ਦਊਗੀ, 12 ਤੋਂ ਵੀ ਅੱਗੇ ਲੱਗ ਜਾਂਦੇ ਨੇ। ਇਹਨਾਂ ਨੇ ਹੁਣ ਗੱਲਾਂ ਨੂੰ ਜ਼ਿਆਦਾ ਕਰ ਦਿੱਤਾ ਸਾਇੰਸ ਦੁਆਰਾ। ਆਹੋ ਇਸ ਤਰ੍ਹਾਂ ਜਿਵੇਂ ਹੁਣ ਕਣਕਾਂ ਮੱਕੀਆਂ ਸਾਰੀਆਂ ਹੁਣ ਬਹੁਤ ਜ਼ਿਆਦਾ ਨਿਕਲਣ ਲੱਗ ਗਈਆਂ, ਇਹ ਉਹਨਾਂ ਦਾ ਐਸਾ ਸਾਧਨ ਜਿਹਾ ਕਰਕੇ ਜ਼ਿਆਦਾ ਵਧਾਉਂਦੇ ਨੇ, ਵੀ ਦੁਨੀਆ ਬਹੁਤੀ ਵਰਗੀ ਭੁੱਖੀ ਨਾ ਮਰ ਜਾ ਕਿਤੇ ਇਸ ਤਰ੍ਹਾਂ ਦੇ ਨਾਲ। ਆਹੋ ਕਹਿੰਦੇ ਅਖੇ ਉਹ ਜਿਹੜਾ ਫਿਰ ਸੂਰੀ ਦੀ ਜੂਨੀ 'ਚ ਚੱਲ ਜਾਂਦੀ ਹੈ, ਜਿਹੜੀ ਰੂਹ ਹੈ, ਸਰੀਰ ਹੋਰ ਹੈ, ਰੂਹ ਹੋਰ ਹੈ, ਉਹ ਫਿਰ ਉਸ ਜੂਨੀ ਦੇ ਜਿਹੜਾ ਸਰੀਰ ਆ ਉਹੋ ਜਿਹੇ ਕਰਤੱਬ ਕਰਦਾ। ਸਰੀਰ ਨੂੰ ਜਿਹੜਾ ਸੂਰ ਆ ਇਹ ਗੰਦਗੀ ਖਾਂਦਾ, ਜਿਹੜੀ ਰੂਹ ਆ ਉਹ ਤਾਂ ਨਹੀਂ ਗੰਦਗੀ ਖਾਂਦੀ, ਨਹੀਂ, ਉਹ ਤਾਂ ਸੱਤਿਆ ਦਿੰਦੀ ਹੈ ਜਾ ਕੇ, ਬਸ ਉਹ ਕਰਮਾਂ ਦਾ ਫਲ ਭੁਗਤੀ ਆ। ਫਿਰ ਇਸ ਤਰ੍ਹਾਂ ਦੇ ਨਾਲ ਅੱਗੇ ਫਿਰ ਦੱਸਦੇ ਨੇ ਵੀ ਅੰਤਕਾਲ ਜੋ ਮੰਦਰ ਸਿਮਰੇ, ਹੁਣ ਜਿਹੜੀਆਂ ਕੋਠੀਆਂ ਪਾਈ ਬੈਠੇ ਨੇ, ਕਿਧਰੇ ਨਿਕਲਣ ਨੂੰ ਕਿਧਰੇ ਪੜਦੇ ਮਾਰ ਅੰਤਰੀ ਇੰਨਾ ਗੁੱਸਾ ਹੈ ਕਿ ਮਰਨ ਵੇਲੇ ਉਹ ਫਿਰ ਕੀ ਕਰੂਗਾ, ਉਹ ਕੀ ਕਰੂਗਾ, ਉਹ ਫਿਰ ਪਰਮੇਸ਼ੁਰ ਨੂੰ ਯਾਦ ਕਰੂ, ਉਹ ਤਾਂ ਫਿਰ ਕੋਠੀ ਨੂੰ ਇਹ ਦੇਖੂਗਾ ਵੀ ਇੱਧਰ ਛੱਡ ਚੱਲੇ ਵੀ ਇਹਨੂੰ ਤਾਂ, ਹੁਣ ਕਰਦਿਆਂ ਨੂੰ ਵੀ ਕਹੂਗਾ ਮੈਂ ਤਾਂ ਹੁਣ ਜਾਣਾ, ਇਹਨੂੰ ਰੰਗ ਕਰਾ ਲਿਆ ਕਰਿਓ ਮਗਰੋਂ, ਬਈ ਤਾਂ ਇਹਨੂੰ ਰੰਗ ਤਾਂ ਹੀ ਕੀ ਹੈ, ਤੂੰ ਆਪਣੀ ਫਸੀ ਨਵੇੜ, ਤੈਂ ਤਾਂ ਕਰ ਲਈ ਬਲੈਕ ਸ਼ਲੈਕ ਬਣਾ ਦੇ, ਦੋ ਲੰਬਰ ਦਾ ਤਨ ਇਕੱਠਾ ਕਰ ਕਰਕੇ ਬੇਈਮਾਨੀ ਨਾਲ, ਉਸੇ ਬੇਈਮਾਨੀ ਨੇ ਤੈਨੂੰ ਨਾਮ ਨਹੀਂ ਨਾ ਲੈਣ ਦੇਣਾ। ਜੇ ਤੂੰ ਹੱਕ ਦੀ ਕਿਰਤ ਕਰੇ, ਨਾਮ ਲੈਣ ਦੀ ਤਾਂ ਲੋੜ ਹੀ ਨਹੀਂ ਹੈ, ਨਾਮ ਤਾਂ ਹਮੇਸ਼ਾ ਚੱਲਦਾ ਅੰਦਰ ਗੁਰਮੁਖ, ਇਹ ਨਾਮ ਚੱਲਦਾ ਬੰਦ ਕਿਹਨੇ ਕਰਿਆ, ਇਹ ਬਲੈਕਾਂ ਨੇ ਕਰਿਆ, ਰਿਸ਼ਵਤਾਂ ਨੇ ਕਰਿਆ, ਠੱਗੀਆਂ ਨੇ ਕਰਿਆ, ਇਸ ਤਰ੍ਹਾਂ ਦੇ ਨਾਲ। ਅੰਤਕਾਲ ਜੋ ਮੰਦਰ ਸਿਮਰੇ, ਉਹ ਫਿਰ ਕਿੱਥੇ ਜਾਓ, ਪ੍ਰੇਤ ਜੋਨ ਵਾਲ ਵਾਲ ਉਤਰੇ, ਕਹਿੰਦੇ ਆ ਜਿਹੜੇ ਰੂਹਾਂ ਫਿਰਦੀਆਂ ਨੇ ਭੜਕਦੀਆਂ, ਕਹਿੰਦੇ ਉਹ ਸਜੂਨੀ ਦੇ ਵਿੱਚ ਫਿਰ ਰੂਹ ਚਲੀ ਜਾਂਦੀ ਹੈ, ਉਹਨਾਂ ਦੇ ਤੱਤ ਵੀ ਥੋੜੇ ਹੁੰਦੇ ਨੇ। ਆਹ ਜਿਹੜਾ 5 ਤੱਤਾਂ ਦੇ ਨੇ, ਉਹਨਾਂ ਦੇ ਵਿੱਚ ਨਹੀਂ ਪਤਾ ਹੁੰਦਾ ਆਪਣਾ, ਅਤੇ ਜਦ ਇਹ 2 ਤੱਤਾਂ 'ਚ ਹੁੰਦਾ, ਇਸ ਨੂੰ ਪਤਾ ਹੁੰਦਾ ਹੁੰਦਾ ਰੂਹ ਨੂੰ, ਫਿਰ ਰੂਹ ਸਦੀਵੀ ਹੈ ਨਾ, ਮਰਦੀ ਨਹੀਂ ਹੈ। ਆ ਤਾਂ ਹੀ ਜਿਹੜੇ ਘਰਾਂ ਦੇ ਵਿੱਚ ਉਹ ਰੂਹਾਂ ਬੈਠੀਆਂ ਨੇ, ਬੋਲਦੀਆਂ ਨੇ, ਫਿਰ ਕਰਦਿਆਂ ਨੂੰ ਹੀ ਫਿਰ ਉਹ ਤੰਗ ਕਰਨ ਲੱਗ ਜਾਂਦੇ ਨੇ, ਆ ਕੇ ਦੇਖ ਹੋਰ ਵਿਚਾਰੇ ਕਿੱਥੇ ਜਾਣ ਹੁਣ? ਕੰਮ ਦਾ ਕੋਈ ਚੰਗਾ ਕਰਿਆ ਨਹੀਂ, ਭਜਨ ਨਹੀਂ, ਪਾਠ ਨਹੀਂ, ਕਿਤੇ ਕੋਈ ਗੁਰਦੁਆਰੇ ਸੇਵਾ ਕੋਈ ਪਰਉਪਕਾਰ ਨਹੀਂ ਕਰਿਆ। ਉਹ ਜਿਹੜੀ ਚੀਜ਼ ਲਿਆਂਦੀ ਹੋਈ ਆ ਸਾਰੀ ਉਹਦੇ ਵਿੱਚ ਉਹਦਾ ਮੋਹ ਹੁੰਦਾ, ਉਹ ਫਿਰ ਉੱਥੇ ਹੀ ਆ ਜਾਂਦਾ, ਫਿਰ ਉਹ ਫਿਰ ਜਾਂਦੇ ਨੇ ਭੜਕਦੇ। ਔਰ ਇਸ ਤਰ੍ਹਾਂ ਰੂਹ ਭੜਕਦੀ ਹੋਈ ਫਿਰਦੀ ਆ, ਇਨਸਾਨ ਦੇ ਵਿੱਚ ਵੀ ਭੜਕਦੀ ਹੋਈ ਹੈ, ਹੋਰ ਕੀ ਹੈ। ਔਰ ਇਸ ਤਰ੍ਹਾਂ ਦੇ ਨਾਲ ਅੰਤਕਾਲ ਜੋ ਮੰਦਰ ਸਿਮਰੇ ਸੀ ਚਿੰਤਾ ਮੈਂ ਜੇ ਮਰੇ, ਪ੍ਰੇਤ ਜੋਣ ਵਰ ਵਾਲਾ ਪੱਤਰ ਹੈ। ਫਿਰ ਸਿੱਟਾ ਕੱਢ ਦਿੱਤਾ ਅੱਗੇ ਤਰਲੋਚਨ ਜੀ ਨੇ, ਅੰਤਕਾਲ ਨਾਰਾਇਣ ਸਿਮਰੈ, ਨਾਰਾਇਣ ਪਰਮੇਸ਼ਰ ਦਾ ਨਾਮ ਹੈ, ਅੰਤਕਾਲ ਨਾਰਾਇਣ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ, ਵੱਧ ਤਰਲੋਚਨ ਤੇ ਨਰਮੁਕਤਾ ਵੀ ਤਾਂਬਰ ਵਾਂ ਕੇ ਹਿਰਦੇ ਵਸੈ। ਯਾਨੀ ਜਿਹੜਾ ਪਰਮੇਸ਼ਰ ਦੀ ਬੰਦਗੀ ਕਰਨ ਵਾਲਾ ਉਹ ਵਿਸ਼ਨੂੰ ਭਗਵਾਨ ਦੇ ਲੋਕ ਨੂੰ ਜਾਂਦਾ ਫਿਰ। ਔਰ ਇਸ ਤਰ੍ਹਾਂ ਦੇ ਨਾਲ ਦੱਸਿਆ ਵੀ ਜਿਹੇ ਜਿਹੇ ਕਰਤੱਬ ਕਰਦਾ ਇਨਸਾਨ, ਦੋ ਕਿਸਮ ਦੇ ਕਰਤੱਬ ਨੇ, ਇੱਕ ਚੰਗੇ ਨੇ ਇੱਕ ਮਾੜੇ ਨੇ, ਦੋ ਪੱਖ ਨੇ ਹਰ ਇੱਕ ਵਸਤੂ ਦੇ, ਬਸ ਇੱਕ ਨਹੀਂ ਹੈ, ਦੋ ਹੀ ਨੇ, ਗੁਰੂ ਸਾਹਿਬ ਨੇ ਦੋ ਹੀ ਰੱਖੇ ਨੇ। ਜਿੱਥੇ ਤਾਂ ਝੂਠ ਹੈ, ਝੂਠ ਦਾ ਕਦਮ ਹੈ, ਉੱਥੇ ਤਾਂ ਉਸਨੂੰ ਸਟਿਆਇਆ ਗੁਰੂ ਸਾਹਿਬ ਜੀ ਨੇ। ਉਹੀ ਇਨਸਾਨ ਸੱਚਾ ਕਦਮ ਚੱਕਦਾ ਉਸਨੂੰ ਵਡਿਆਇਆ। ਹੁਣ ਉਹਦਾ ਚੱਕਰਵਰਤੀ ਰਾਜਾ ਸੀ ਰਾਉਣ, ਉਸਨੇ ਕਦਮ ਗਲਤ ਚੱਕ ਲਿਆ, ਤਾਂ ਹੀ ਫਿਰ ਉਹਦੀ ਇੰਨੀ ਨਿੰਦਿਆ ਕਰਦੇ। ਸਾਰੀ ਦੁਨੀਆ ਦੇਖ ਲਓ ਅੱਜ ਕਿਸ ਤਰ੍ਹਾਂ ਉਹਦੇ ਡਲੇ ਮਾਰਦੇ ਨੇ, ਖੜਾ ਵਿਚਾਰਾ ਕਾਗਜ਼ਾਂ ਦਾ ਬਣਾਇਆ ਹੋਇਆ, ਵਿੱਚ ਗੋਲੇ ਰੱਖੇ ਹੋਏ ਨੇ ਉਹਦੇ। ਔਰ ਇਸ ਤਰ੍ਹਾਂ ਨਹੀਂ, ਐਡਾ ਬੜਾ ਪੰਡਿਤ ਦੀ ਦੁਨੀਆ ਪੂਜਾ ਕਰਦੀ ਉਹਦੀ, ਉਹਦਾ ਨਾਮ ਲੈ ਕੇ ਉਸ ਦਾ ਸਲਾਹਾ ਕਰਦੇ, ਨਹੀਂ ਦੱਸਿਆ ਨਾ। ਪੜ੍ਹਿਆ ਮੂਰਖ ਆਖੀਏ ਤਾਂ ਲੱਭ ਲੋਭ ਹੰਕਾਰ, ਕੀ ਕਰੂਗਾ ਪੜ੍ਹਾਈ ਨੂੰ, ਕੀ ਕਰੂ ਪੰਡਿਤ ਹੋਏ ਨੂੰ। ਗੁਰੂ ਸਾਹਿਬ ਜੀ ਨੇ ਹਕੀਕਤ ਰੱਖੀ ਹੈ, ਪੜ੍ਹਿਆ ਨੂੰ ਪੜ੍ਹਿਆ ਪਰੰਗਤ ਗਾ ਪਾਵੇ ਜੋ ਪ੍ਰਾਣੀ ਗੋਬਿੰਦ ਧਿਆਵ। ਜੇ ਪੜ੍ਹਿਆ ਹੋਇਆ ਸਹੀ ਹੈ, ਸਮਝੋ ਸਹੀ ਹੈ, ਉਹਦੀ ਪੜ੍ਹਾਈ ਵੀ ਚੰਗੀ ਹੈ, ਅਗਰ ਨਹੀਂ ਤਾਂ ਨਹੀਂ। ਜੇ ਅਨਪੜ੍ਹ ਗਲਤ ਹੈ, ਉਹ ਵੀ ਫਿਰ ਉਹਨੂੰ ਵੀ ਸਿੱਟਿਆ ਹੈ ਮਹਾਰਾਜ। ਜੇ ਉਹ ਬੰਦਗੀ ਕਰਦਾ ਤਾਂ ਉਸਦੀ ਵਡਿਆਈ ਕਰੀ ਹੈ। ਆਓ, ਕਿਸੇ ਨਾਲ ਲਿਹਾਜ਼ ਨਹੀਂ ਰੱਖੀ ਗੁਰੂ ਨੇ। ਆਮ ਜਿਹੜੀ ਦੁਨੀਆ ਲਿਹਾਜ਼ ਕਰਦੀ ਹੈ, ਗੁਰੂ ਸਾਹਿਬ ਲਿਹਾਜ਼ ਨਹੀਂ ਕਰੇਗਾ ਕਿਸੇ ਨਾਲ, ਹਕੀਕਤ। ਔਰ ਇਸ ਤਰ੍ਹਾਂ ਪੁਰਾਣੇ ਜਿਹੜੇ ਲੋਕ ਹੁੰਦੇ ਸਨ, ਬਚਨ ਕਰਕੇ ਫਿਰ ਉਹ ਮੁੜਦੇ ਨਹੀਂ ਸੀ ਹੁੰਦੇ। ਜੈਸੇ ਰਾਜਾ ਬਲ ਚੱਕਰਵਰਤੀ ਰਾਜਾ ਸੀ, ਉਸਦੇ ਮਨ ਦੇ ਵਿੱਚ ਹੋਇਆ ਵੀ ਇਹ ਰਾਜ ਤਾਂ ਮੈਂ ਭੋਗਦਾ, ਇਦੋਂ ਹੋਰ ਸਵਰਗ ਦਾ ਰਾਜਾ ਇੰਦਰ ਸਵਰਗ ਪਦਵੀ ਹੈ ਜਿਹੜੀ ਉਹ ਇਦੋਂ ਵੀ ਬੜੀ ਹੈ, ਫਿਰ ਉਹ ਮਿਲਦੀ ਕਿਵੇਂ ਹੈ, ਪ੍ਰਾਪਤ ਕੈਸੇ ਹੋਵੇਗੀ? ਉਹ ਹੁਣ ਗ੍ਰੰਥਾਂ ਦੁਆਰਾ ਸੁਣਿਆ ਜਾਂ ਪੜ੍ਹਿਆ ਵੀ ਜਿਹੜਾ ਸਕੂਤਰ ਸਭ ਜੱਗ ਕਰਾ ਦੇਵੇ ਨਾ, ਉਹ ਕਹਿੰਦੇ ਫਿਰ ਸਵਰਗ ਲੋਕ ਦੇ ਵਿੱਚ ਚਲਿਆ ਜਾਂਦਾ, ਇੰਦਰ ਬਣ ਜਾਂਦਾ। ਹੁਣ ਜੱਗ ਸ਼ੁਰੂ ਕਰਦੇ, ਚੱਕਰਵਰਤੀ ਰਾਜਾ ਸੀ, ਸੌ ਜੱਗ ਹੋ ਗਿਆ। ਇਹ ਧਾਰਮਿਕ ਜੱਗ ਹੁੰਦੇ ਨੇ, ਐਸਾ ਨਹੀਂ ਜਿਵੇਂ ਆਪਾਂ ਚੌਲ ਜੇ ਇਕੱਠੇ ਕਰ ਦਿੰਦੇ ਹਾਂ ਖੁਲਾ ਦਿੰਦੇ, ਇਹ ਨਹੀਂ। ਉਹਦਾ ਜੱਗ ਹੁੰਦੇ ਸਨ ਅਸਮੇਧ ਜੱਗ, ਗੋਮੇਧ ਜੱਗ, ਗੈਂਡਾ ਮੇਧ ਜੱਗ, ਰਾਜਸੂ ਜੱਗ। ਉਹਨਾਂ ਦੇ ਵਿੱਚ ਸ਼ਰਤ ਵੀ ਹੁੰਦੀ ਸੀ, ਜਿਹੜਾ ਕੋਈ ਪੰਡਿਤ ਕੁਛ ਮੰਗਦਾ ਸੀ ਉਹਨੂੰ ਦੇਣਾ ਪੈਂਦਾ ਸੀ। ਇਹ ਧਰਮਾਤਮਾ ਲੋਕਾਂ ਦਾ ਇਹ ਅਸੂਲ ਹੁੰਦਾ ਸੀ, ਤਾਂ ਹੀ ਤਾਂ ਇਹ ਰਾਉਣ ਲਾਂਕਾ ਲੈ ਗਿਆ ਸ਼ਿਵਜੀ ਕੋਲੋਂ, ਨਹੀਂ ਕੌਣ ਦਿੰਦਾ, ਚਲੋ ਚੱਲ ਪੰਡਤਾਂ ਤੁਰ ਇੱਥੋਂ, ਹੁਣ ਆਪਾਂ ਤੋਂ ਲੈ ਕੇ ਦੇਖੇ ਨਾ, ਜੇ ਪੰਡਿਤ ਦੇ ਗਿੱਟਿਆਂ 'ਤੇ ਨਾ ਮਾਰੀਏ। ਆਓ, ਇਸ ਤਰ੍ਹਾਂ ਦੇ ਆਪਣੇ ਅੰਦਰ ਧਰਮ ਨਹੀਂ ਹੈ, ਆਪਾਂ ਜਾਣਦੇ ਨਹੀਂ ਉਹ ਵੀ ਪੰਡਿਤ ਕੀ ਹੁੰਦਾ। ਆਓ, ਇਸ ਤਰ੍ਹਾਂ ਦੇ ਨਾਲ ਇੱਕ ਜੱਗ ਰਹਿ ਗਿਆ, ਸਵਰਗ ਦੇ ਰਾਜੇ ਇੰਦਰ ਨੂੰ ਫਿਰਕਰ ਪੈ ਗਿਆ, ਉਹ ਵਿਸ਼ਨੂੰ ਭਗਵਾਨ ਕੋ ਗਿਆ। ਵਿਸ਼ਨੂੰ ਭਗਵਾਨ ਕਹਿੰਦਾ ਕੋਈ ਨਹੀਂ, ਮੈਂ ਤੇਰੀ ਸਹਾਇਤਾ ਕਰਾਂਗਾ। ਬਾਵਨ ਰੂਪ ਧਾਰ ਕੇ ਆ ਗਿਆ ਪਰਮੇਸ਼ਰ, ਬਾਵਨ ਬਾਵਨ ਰੂਪ ਤੇ ਆ ਕੇ ਵੇਦਾਂ ਦੀਆਂ ਰਿਚਾਂ, ਤੀਹ ਤਾਂ ਪਰਮੇਸ਼ਰ ਪਰ ਸਰੂਪ ਬਾਵਨ ਉਤਾਰਿਆ ਸੀ, 52 ਉਂਗਲ ਦਾ। ਤਾਂ ਫਿਰ ਰਾਜਾ ਬਲ ਨਿਕਲਿਆ ਅੰਦਰੋਂ, ਇਹ ਸੂਲ ਹੁੰਦਾ ਜੋ ਮੰਗੇ ਉਹ ਦੇਣਾ ਪਵੇਗਾ, ਜੇ ਨਹੀਂ ਦੇਵੇਗਾ ਵਿਘਨ ਪੈ ਜਾਏਗਾ, ਉਹ ਫਲ ਨਹੀਂ ਮਿਲਣਾ ਚੱਕਦਾ। ਫਿਰ ਕਹਿੰਦੇ ਐ ब्राह्मण जी की मांगते हो तुसी? कहेगा मैं संतोखी पंडित हाँ। परमेश्वर संतोखी ही होंदा ना, होर तो नहीं कोई संतोखी दुनिया के। कहेगा मैं तो तू है धर्मात्मा राजा, जग कर दें। कहना मैं सिर्फ ढाई कर्मा जगा लैके तेरे दर दे ते छपरी बना के तपस्या करनी है। वो राजा कहना मेरी शीत ते ता गल तो है गल, मैं इतना बड़ा राजा चक्रवर्ती है पंडित जी, ढाई कर्मा क्यों मंगते हो? कोई तुम मरबे मंगो मेरे को, मैं तो तेन मरबे दे देंगा। कहना नहीं मैं संतोखी हाँ। ये भी संतोखी हुई। और इस तरह के नाल फिर कहते असूल है, आपो अपने मतों का असूल है। हिंदू मत दे विच तीन चूड़िया छड़ देंदे ने फिर उहदी वस्तु नहीं रहेगी। गुरु घर दे विच की असूल है? अपने इष्ट दे गुरु साहब दे अगे खड़ के अरदास हो जाएगी भी ये जिहड़ी जमीन है ये गुरुद्वारे दे नाल लग जावे। कोई दुनिया दे उत्ते ताकत नहीं जिहड़ी उह जमीन नूं फिर तोड़ दे। ऐसा हुंदा है, असूल ने आपो अपने। वो जिहड़ा बावन सी परमेश्वर विष्णु भगवान कहन लगा राजन फिर चुड़िया छड़ पहला चुड़िया। वो शुक्र पुरोहित दी जिहड़ा जग दा कारकुन सी जिवें अज कल मैनेजर हुंदे ने वर्कशापां दे जां जमीना दे हुंदे ने, वो जानदा सी कहिंदा इह तां छाला है राजन तेरे नाल। वो कहिंदा ऐ दिज ऐ पुरोहित मेरा तां वचन हो गया, हुण शरीर चलिया जावे मैं नहीं मुड़ांगा। बस वचन हुंदा गुरु परमात्मा, लोग वचन करके मुड़दे नहीं हुंदे कदे भी। जे मुड़ जावे तां उहनां दी फिर हमेशा दुनिया दे विच निंदिया हुंदी रहेगी। जैसे कलगीधर महाराज जी आनंदपुर साहिब दी ठेरी ते सारी दुनिया विरुद्ध हो गई गुरमुखो, औरंगजेब बाई धार दे राजे सूबा लाहौर सरांदे जिहड़े सी सारिआं ने फौजां ला दित्तीआं, लड़ाई हो रही है नहीं कुछ बनता। की करिया उन्होंने फिर? इन्होंने तो कुरान रख ली, उन्होंने गऊ बना ली आटे की, धर्म अपना सौं खादिया। उधर पंडित और काजी कले बई तुसी किला छड़ दे, असी तुहानू कुछ नहीं कहिंदे, आ साडा धर्म है, इन्हां दी सानू आण की आण ते रह गए हो फिर? ता ही हुण जिहड़े ढाडी बारह गाँवते ने उन्हों की निंदा होंगी है कि नहीं? रही दुनिया ती होगी बी वह सह खा के ते फिर गुरु साहब के पिछे हला कर दिता। आओ ऐसा है, जेड़ा कोई करतब करता रही दुनिया ती उसकी निंदा होंगी रहेगी। जैसे साहबजादियां पंडित गंगू लै गया सहेड़ी लग्या था बी वफादारी नाल भी मैं उत्थे लंगर च रहा सा, मैनू पालिया इन्होंने, पर साहबजादे फड़ाते उसने गुरु। हुण जिन्ना चिर दुनिया रहूगी ना उसकी निंदा ही हुंदी रहेगी। बस फिर साहबजादियां नूं न्याय दे विच चढ़ना सी, पम्मा परोहती कोई पंडित ते शेर खां पठान सीगा कोटले वाला, उसने फिर हादा नाला मारिया। कहण लगे ओ भलिओ लोको, कुरान शरीफ दे विच तां लिखी नहीं गल, इह आपणे पैगंबर ने कुरान शरीफ दे विच नहीं लिखी है भई मासूम बच्चा नूं कतल कर दो कोई? नहीं, ये तो थोड़ा अन्या है, तो यह धर्म से विरुद्ध है गल। खैर इस तरह के नाल होई, वो जिहड़ा सी पंडित पम्मा वह कहण लगा ये तो जिसे जमदिया सूणा के मूह तिखे होंगे ना न्याणे ना समझो इन्हों, हुण वो रही नहीं दुनिया ताई उसकी निंदा होंगी रहेगी गुरु। आओ रावण ने भी कदम गलत चक लिया सी, ता ही अज उसके जिहड़े गोलियां नाल अड़ाया जाएगा हरेक साल ही। और इस तरह के नाल वो जिहड़ा पुरोहित नूं राजा बल कहिंदा भी मेरा हो गया वचन, मैं नहीं हुण टलांगा, मैं तां दवांगा ढाई कर्म। चुली छड़ती वो विच भी बढ़ गया सी लुट्टे दे, कहिंदे तारा जिहड़ा इधरों चढ़दा जे ना काणा हुंदा कहिंदे उहदी खासी रोशनी होनी सी। खैर वो निकल गया भी दूई अख बना कितें कढ दे, चूड़ियां छड़तियां। हुण वो तो परमेश्वर सी, कहिंदे लै लो जी मिल लो ढाई जगह। ਉਹਨੇ ਦੋ ਕਦਮਾਂ ਦੇ ਵਿੱਚ ਤਿੰਨੇ ਲੋਕ ਮਿਣਤੇ ਬ੍ਰਹਮ ਲੋਕ ਤਾਈ, ਇਤਨਾ ਵੱਡਾ ਸਰੀਰ ਬਣਾ ਲਿਆ ਆਕਾਰ ਜੀ ਨੂੰ। ਕਹਿਣ ਲੱਗਾ ਰਾਜੇ ਨੇ ਅੱਧੀ ਕਦਮ ਹੁਣ ਕਿੱਥੋਂ ਦੇਵੇਂਗਾ। ਪਰਮਾਤਮਾ ਰਾਜਾ ਜੀ ਬਦ ਕਹਿੰਦਾ ਮਹਾਰਾਜ ਜੀ ਆਏ ਰਿਸ਼ੀ ਆਏ ਪੰਡਿਤ ਜੀ ਹੁਣ ਮੇਰਾ ਸਰੀਰ ਆਏ ਲੈ ਲੋ। ਕਹਿੰਦੇ ਪੈ ਧਰਤੀ ਤੇ ਲੰਬਾ, ਉਹ ਧਰਤੀ ਤੇ ਲੰਬਾ ਪੈ ਗਿਆ। ਵਿਸ਼ਨੂੰ ਭਗਵਾਨ ਨੇ ਚਰਨ ਰੱਖਿਆ ਉਹਦੀ ਛਾਤੀ ਤੇ। ਆਓ ਜਿੱਥੇ ਵਿਸ਼ਨੂੰ ਭਗਵਾਨ ਦਾ ਜਾਂ ਪਰਮੇਸ਼ਰ ਦਾ ਚਰਨ ਰੱਖਿਆ ਜਾਵੇ ਉਹ ਫਿਰ ਸਰੀਰ ਪਵਿੱਤਰ ਹੀ ਹੋਵੇਗਾ ਨਾ, ਪਿੱਛੇ ਉਹਦੇ ਕੋਈ ਚੰਗੇ ਕਰਮ ਕਰੇ ਹੋਣਗੇ। ਆਓ ਇਸ ਤਰ੍ਹਾਂ ਦੇ ਨਾਲ ਉਸ ਨੂੰ ਪਤਾਲ ਦੇ ਵਿੱਚ ਪਹੁੰਚਾ ਦਿੱਤਾ। ਪਤਾਲ ਚ ਹੁਣ ਬਚਨ ਹੋਏ ਹੋਏ ਨੇ, ਬਚਨਾਂ ਤੋਂ ਟਲਦਾ ਨਹੀਂ ਹੁੰਦਾ, ਪਰਮੇਸ਼ਰ ਨੇ ਤਾਂ ਕੀ ਟਲਣਾ। ਜਦ ਪਰਮਾਤਮਾ ਰਾਜਾ ਨਹੀਂ ਆਪਣੇ ਬਚਨਾਂ ਤੋਂ ਟਲਿਆ ਤੇ ਫਿਰ ਪਰਮੇਸ਼ਰ ਕਿਵੇਂ ਟਲ ਜਾਵੇਗਾ। ਜਦ ਪਤਾਲ ਦੇ ਵਿੱਚ ਚਲਿਆ ਗਾ ਰਾਜਾ, ਬਾਅਦ ਚਰਨ ਚੱਕਣ ਲੱਗਿਆ ਵਿਸ਼ਨੂੰ ਭਗਵਾਨ। ਜਦ ਚਰਨ ਚੱਕਣ ਲੱਗਿਆ ਤਾਂ ਰਾਜੇ ਬਲ ਨੇ ਚਰਨ ਫੜ ਲਿਆ, ਕਹਿੰਦਾ ਮੈਂ ਆਪਣੇ ਬਚਨਾਂ ਤੇ ਪੱਕਾ ਰਿਹਾ, ਤੁਹਾਡੇ ਬਚਨ ਨੇ ਵੀ ਤੁਹਾਡੇ ਦੁਆਰੇ ਮੂਹਰੇ ਕੁੱਲੀ ਪਾ ਕੇ ਮੈਂ ਤਪੱਸਿਆ ਕਰਾਂਗਾ, ਹੁਣ ਜਾਣਾ ਕਿੱਥੇ ਨੂੰ ਹੈ। ਕਹਿੰਦਾ ਹਾਂ ਦੱਸਿਆ ਪੜੋ ਪ੍ਰੇਮ ਨਾਲ। ਹੁਣ ਉੱਥੇ ਖੜਦੇ ਨੇ ਤਿੰਨੇ ਵਿਸ਼ਨੂੰ ਵਰਮਾ ਜਿਹੜਾ ਸ਼ਿਵ ਜੀ ਨੇ
ਖੜਾ ਹੈ ਦੁਆਰੇ ਹਰ ਜੀਵ
ਪਰਮਾਤਮਾ ਲੋਕ ਹੁੰਦੇ ਸਨ, ਉਹ ਜਾਂ ਬਚਨ ਦੇ ਦਿੰਦੇ ਸੀ ਨਾ ਫਿਰ ਉਹ ਮੁੜਦੇ ਨਹੀਂ ਸਨ। ਆਓ ਜਿਹੜੀ ਜਥਰਸ ਰਾਜਾ ਸੀ ਰਾਮ ਚੰਦਰ ਜੀ ਉਸਦਾ ਪੁੱਤਰ ਸੀਗਾ ਕਸੱਲਿਆ ਦਾ। ਆਓ ਇਸ ਤਰ੍ਹਾਂ ਕਈ ਸੀ, ਕਈ ਕਈ ਰਾਣੀਆਂ ਆਉਂਦੀਆਂ ਸਨ ਅੱਗੇ, ਆਮ ਦੁਨੀਆਂ ਵੀ ਕਈ ਕਈ ਵਿਆਹ ਕਰਾ ਲੈਂਦੀ ਸੀ। ਅੱਜ ਕੱਲ੍ਹ ਉਸ ਗਵਰਨਮੈਂਟ ਨੇ ਥੋੜ੍ਹੀ ਜਿਹੀ ਰੁਕਾਵਟ ਕਰ ਦਿੱਤੀ, ਮੁਸਲਮਾਨਾਂ ਦੇ ਤਾਂ ਅੰਤ ਹੀ ਨੇ ਇੰਨੀਆਂ ਸ਼ਾਦੀਆਂ ਕਰਾਉਂਦੇ ਨੇ। ਆਓ ਇਸ ਤਰ੍ਹਾਂ ਦੇ ਨਾਲ ਤਾਂ ਫਿਰ ਉਸਨੇ ਬਚਨ ਦੇ ਦਿੱਤਾ ਰਾਜੇ ਨੇ ਵੀ ਮੈਂ ਤੇਰਾ ਜਦ ਮੰਗੇਗੀ ਦੇਵਾਂਗਾ। ਜਦ ਰਾਮ ਚੰਦਰ ਜੀ ਨੂੰ ਗੱਦੀ ਦਾ ਤਿਲਕ ਦੇਣ ਦੀ ਗੱਲਬਾਤ ਚੱਲੀ, ਗੱਦੀ ਰਾਜੇ ਲੋਕ ਗਾਹਾਂ ਫਿਰ ਗੱਦੀ ਦਿੰਦੇ ਨੇ ਆਪਣੇ ਪੁੱਤਰਾਂ ਨੂੰ। ਗੁਰੂ ਘਰ ਦੇ ਵਿੱਚ ਜਿਹੜੀ ਪ੍ਰਾਪਤੀ ਹੈ ਰੂਹਾਨੀ ਉਹ ਨਹੀਂ ਪੁੱਤਰਾਂ ਨੂੰ ਮਿਲੀ ਹੈ। ਦੇਖੋ ਫਰਕ ਹੈ, ਦੇਖ ਲਓ ਜ਼ਿਮੀਂਦਾਰ ਨੇ, ਸੇਠ ਨੇ, ਰਾਜੇ ਨੇ, ਰਾਣੇ ਨੇ। ਜਿਹੜਾ ਬੜਾ ਪੁੱਤਰ ਹੋਵੇ ਉਸਦੇ ਪੱਗ ਬੰਨੀ ਜਾਂਦੀ ਹੈ, ਪਰ ਗੁਰੂ ਸਾਹਿਬ ਨੇ ਨਹੀਂ ਬੰਨੀ ਪੱਗ, ਨਾ ਵਸਤੂ ਦਿੱਤੀ ਹੈ, ਉਹਨਾਂ ਨੇ ਦਿੱਤੀ ਹੈ ਸੇਵਾ ਵਾਲੇ ਨੂੰ। ਅੱਜ ਪੁੱਤਰ ਤਾਂ ਲਖਮੀ ਦਾ ਸ੍ਰੀ ਚੰਦ ਗੁਰੂ ਨਾਨਕ ਦੇਵ ਮਹਾਰਾਜ ਦੇ ਵੀ ਸੀਗੇ, ਪਰ ਨਹੀਂ ਇਹ ਚੀਜ਼ ਐਸੀ ਹੈ ਜਿਹੜੀ ਸੂਖਮ ਹੈ, ਰੱਬੀ ਸ਼ਕਤੀ ਹੈ ਜਿਹੜੀ ਇਹ। ਆਓ ਇਸ ਤਰ੍ਹਾਂ ਦੇ ਨਾਲ ਜਦ ਉਸਨੂੰ ਪਤਾ ਲੱਗਿਆ, ਉਸਨੂੰ ਉਸਨੇ ਸੋਚਿਆ ਵੀ ਮੇਰਾ ਪੁੱਤਰ ਤਾਂ ਰਹਿ ਗਿਆ, ਪਰ ਉਸਨੇ ਸੋਚਿਆ ਵੀ ਜਿਹੜਾ ਵਚਨ ਕੀਤਾ ਹੈ ਰਾਜੇ ਦਾ ਉਹ ਲਈਏ। ਹੁਣ ਸ਼ੋਕਗਾ ਦੇ ਵਿੱਚ ਜਾ ਕੇ ਪਏਗੀ, ਜੇ ਪਿਛਲੇ ਰਾਜਿਆਂ ਦਾ ਰਿਵਾਜ਼ ਹੁੰਦਾ ਸੀ ਜਾਂ ਲੜਕੀ ਰਾਣੀ ਨੂੰ ਕੋਈ ਦੁੱਖ ਹੋਵੇ
ਤਾਂ ਉਹ ਸ਼ੋਕ ਆਦਿ ਵਿੱਚ ਮੈਲੇ ਲੀੜੇ ਪਾ ਕੇ ਟੁੱਟੀ ਹੋਈ ਮੰਜੀ ਤੇ ਜਾ ਕੇ ਪੈ ਜਾਂਦੀ ਜੀ। ਫਿਰ ਰਾਜਾ ਆਪ ਜਾਂਦਾ ਸੀ ਉੱਥੇ, ਪੁੱਛਿਆ ਆ ਕੇ ਰਾਣੀ ਕਹਿਣ, ਕਹਿੰਦੇ ਜੀ ਸ਼ੋਕ ਗਾਹ ਚੱਲਦਾ। ਚਲਿਆ ਗਿਆ ਰਾਜਾ ਉੱਥੇ, ਕੀ ਗੱਲ ਹੈ? ਕਹਿਣ ਲੱਗੀ ਮੈਂ ਉਹ ਜਿਹੜਾ ਬਚਨ ਕਰਿਆ ਸੀ। ਕਹਿੰਦਾ ਹਾਂ ਕਰਿਆ ਹੋਇਆ ਮੇਰਾ, ਮੰਗ ਮੰਗ ਜੋ ਕੁਛ ਮੰਗਦੀ ਹੈ, ਮੇਰਾ ਬਚਨ ਕਰਿਆ ਹੋਇਆ। ਕੀ ਮੰਗਿਆ ਉਸਨੇ ਗੁਰਮੁਖ? ਕਹਿਣ ਲੱਗੀ ਮੇਰੇ ਪੁੱਤਰ ਨੂੰ ਤਾਂ ਮਿਲੇ ਰਾਜ ਤਿਲਕ ਲੱਗੇ, ਰਾਜਾ ਬਣੇ। ਜਿਹੜਾ ਰਾਮ ਚੰਦਰ ਵਾ ਇਹਨੂੰ 14 ਸਾਲ ਦਾ ਬਣੋ ਵਾਸ ਕਰਦੇ। ਉੱਥੋਂ ਫਿਰ ਗੱਲ ਚੱਲੀ ਇਹ ਗੁਰਮੁਖ। ਆਓ ਇਸ ਤਰ੍ਹਾਂ ਦੇ ਨਾਲ ਹੌਲੀ ਹੌਲੀ ਰਾਮ ਚੰਦਰ ਜੀ ਨੂੰ ਪਤਾ ਲੱਗਿਆ ਜਿਹੜਾ ਰਾਜਾ ਸੀ ਉਹਦੀ ਤਾਂ ਥਾਂ ਗਈਆਂ, ਬਸ ਨੀਮ ਕਮਲਾ ਹੋ ਗਿਆ ਨੀਮ ਕਮਲਾ। ਇਤਨਾ ਪਿਆਰ ਸੀ ਰਾਮ ਚੰਦਰ ਜੀ ਨਾਲ ਉਹਨਾਂ ਨੇ। ਪਰ ਜਿਹੜਾ ਬਚਨ ਸੀ ਗੁਰਮੁਖ ਉਹ ਕੀਤਾ ਹੈ ਨਾ ਮੋੜਿਆ। ਖੈਰ ਉਹ ਨਾ ਬਸ ਨੀਮ ਕਮਲਾ ਹੋ ਗਿਆ। ਰਾਮ ਚੰਦਰ ਜੀ ਪੁੱਜੇ ਫਿਰ ਆਪਣੇ ਪਿਤਾ ਕੋਲ, ਕਹਿੰਦੇ ਪਿਤਾ ਜੀ ਤੁਸੀਂ ਕੋਈ ਫਿਕਰ ਨਾ ਕਰੋ, ਠੀਕ ਆ ਤੁਹਾਡਾ ਬਚਨ ਤੇ ਤੁਸੀਂ ਪੂਰਾ ਕਰਨਾ, ਅਸੀਂ ਬਣੋ ਵਾਸ ਚਲੇ ਜਾਵਾਂਗੇ। ਜਿਹੜਾ ਰਾਜ ਤਿਲਕ ਆ ਇਸ ਦੇ ਲੜਕੇ ਨੂੰ ਦੇ ਦਿਓ ਭਰਤ ਨੂੰ। ਉਹ ਕਿਤੇ ਬਾਹਰ ਗਿਆ ਸੀ, ਨਾਨਕੀ ਗਿਆ ਹੁਣ, ਇਸ ਤਰ੍ਹਾਂ ਦਾ ਹੈ। ਉਹ ਰਾਮ ਚੰਦਰ ਜੀ ਫਿਰ ਜਦ ਜਾਣ ਲੱਗੇ ਅਯੁੱਧਿਆ ਚੋਂ, ਤਾਂ ਫਿਰ ਜਾਥਰਾ ਸੁੱਤੇ ਚੜ ਗਿਆ ਮਹਿਲਾਂ ਦੇ ਗੁਰਮੁਖ। ਸੀਤਾ ਕਹਿੰਦੀ ਮੈਂ ਵੀ ਨਾਲੇ ਜਾਵਾਂਗੀ, ਲਕਸ਼ਮਣ ਸੀ ਛੋਟਾ ਭਰਾ ਕਹਿੰਦਾ ਮੈਂ ਵੀ ਨਾਲੇ ਜਾਊਂ। ਜਦ ਰਾਮ ਚੰਦਰ ਜੀ ਦੇਖਣੋਂ ਹਟ ਗਏ ਨਾ, ਮਹਿਲ ਦੇ ਉੱਤੋਂ ਛਾਲ ਮਾਰ ਕੇ ਮਰ ਗਿਆ ਗੁਰਮੁਖ। ਉਹ ਇਸ ਤਰ੍ਹਾਂ ਦੇ ਨਾਲ ਹੌਲੀ ਹੌਲੀ ਫਿਰ ਅੱਗੇ ਜਾ ਕੇ ਸੀਤਾ ਜਿਹੜੀ ਵਿਧ ਬਣਦੀ ਹੁੰਦੀ ਹੈ, ਉਹ ਜਿਹੜਾ ਰੌਣ ਸੀ ਉਹ ਤੀ ਹੰਕਾਰੀ। ਖੈਰ ਉਸਨੇ ਕੀ ਕਰਿਆ, ਛਲ ਕਰਿਆ ਛਾਲਾ, ਕਿ ਉਹ ਵੀ ਸ਼ਕਤੀਸ਼ਾਲੀ ਸੀ, ਸੋਨੇ ਦਾ ਮਿਰਗ ਬਣ ਕੇ ਮੂਹਰੇ ਦੀ ਲਾ ਗਿਆ। ਹਾਲਾਂਕਿ ਸੋਨੇ ਦਾ ਮਿਰਗ ਹੁੰਦਾ ਨਹੀਂ, ਉਹ ਫਿਰ ਜਿਹੜੀ ਵਿਧੀ ਬਣਨੀ ਹੁੰਦੀ ਹੈ ਨਾ, ਹੰਕਾਰੀ ਆਦਮੀ ਕੁਛ ਨਾ ਕੁਛ ਫਿਰ ਸਟੈਪ ਹੈ ਨਾ ਜਿਹੜਾ, ਉਹ ਗਲਤ ਚੱਕਦਾ ਹੁੰਦਾ। ਇਸ ਤਰ੍ਹਾਂ ਦੇ ਨਾਲ ਉਹ ਫਿਰ ਰਾਮ ਚੰਦਰ ਜੀ ਨੂੰ ਸੀਤਾ ਕਹਿਣ ਲਈ ਹਰਨ ਮੈਨੂੰ ਦੋ ਫੜਕ। ਹੱਠ ਹੁੰਦਾ ਇਸਤਰੀ ਹੱਠ, ਇਹ ਕਈ ਹੱਠ ਨੇ, ਕਹਿੰਦੇ ਬਾਲ ਹੱਠ, ਤ੍ਰਿਆ ਹੱਠ। ਜੇ ਕਹਿੰਦੇ ਨਿਆਣਾ ਦੁੱਸ ਜਾਵੇ ਨਾ ਕਦੇ ਨਹੀਂ ਫਿਰਦਾ, ਚਾਹੇ ਸਾਰਾ ਟੱਬਰ ਮਨਾਓ ਵਿਰੂਗਾ ਨਹੀਂ। ਇਹ ਸਵਾਲ ਵੀ ਹੋਇਆ ਸੀਗਾ ਅਕਬਰ ਵਾਸਤਾ ਦੇ ਅੱਗੇ, ਵੀਰ ਵੱਲ ਵਜ਼ੀਰ ਸੀ ਉਹ। ਰਾਜਾ ਕਹਿਣ ਲੱਗਾ ਨਿਆਣਾ ਬਣਾਉਣਾ ਕੀ ਔਖਾ ਹੈ? ਕਹਿੰਦਾ ਨਹੀਂ ਰਾਜਨ, ਇਹ ਹੱਠ ਹੈ ਬਾਲਕ ਦਾ ਜਾਂ ਇਸਤਰੀ ਦਾ, ਮਰ ਜੂ ਕਦੇ ਨਹੀਂ ਮੰਨਦੀ। ਕਹਿਣ ਲੱਗੇ ਫਿਰ ਮੈਂ ਨਿਆਣਾ ਬਣ ਕੇ ਦਿਖਾਉਣਾ ਤੈਨੂੰ, ਤੂੰ ਮੈਨੂੰ ਮਨਾਈ। ਕਹਿੰਦਾ ਬਣ ਮੈਂ ਤੈਨੂੰ ਮਿਲਾ ਦੇਗਾ, ਕੀ ਲੈ ਲੇਗਾ ਤੂੰ? ਜੋ ਚੱਕਰਵਰਤੀ ਰਾਜਾ ਸੀ ਰੋਣ ਲੱਗ ਗਿਆ, ਕਹਿੰਦਾ ਕੀ ਲੈਣਾ ਤਾਂ? ਕਹੀ ਗਿਆ ਸਭ ਕੁਛ ਹਾਜ਼ਰ ਕਰੀ ਗਏ। ਕਹਿੰਦਾ ਕੀ ਲੈਣਾ ਤੂੰ ਅਜੇ ਵੀ ਨਹੀਂ ਵੀਰਿਆ? ਕਹਿੰਦਾ ਮੈਂ ਤਾਂ ਕੁੱਜੀ ਲੈਣੀ ਹੈ, ਛੋਟੀ ਜਿਹੀ ਕੁੱਜੀ ਅੱਗੇ ਰੱਖ ਕੇ। ਕਹਿੰਦੇ ਇਹ ਵੀ ਕੋਈ ਗੱਲ ਹੈ? ਫਿਰ ਕਹਿੰਦਾ ਕੀ ਲੈਣਾ? ਹਾਥੀ ਲੈਣਾ, ਹਾਥੀਆਂ ਦਾ ਘਾਟਾ ਹੁੰਦਾ ਰਾਜਿਆਂ ਕੋਲ। ਹਾਥੀ ਆ ਕੇ ਖੜ ਗਿਆ, ਫਿਰ ਮੈਨੂੰ ਹਟਿਆ ਰੋਣ ਤੇ। ਕਹਿੰਦਾ ਹੁਣ ਹਾਥੀ ਨੂੰ ਕੁੱਜੀ 'ਚ ਵਾੜੋ, ਵੜ ਜੂਗਾ ਹਾਥੀ। ਇਹ ਹੁੰਦਾ ਇਹ ਹੱਠ ਹੁੰਦਾ, ਇਸ ਤਰ੍ਹਾਂ ਦਾ ਤ੍ਰਿਆ ਹੱਠ। ਰਾਜਾ ਤੇ ਕਈ ਹੱਠ ਨੇ ਆਓ ਇਸ ਤਰ੍ਹਾਂ ਦੇ ਨਾਲ। ਉਹਦਾ ਉਹ ਕਹਿੰਦੀ ਹਰਨ ਫੜ ਕੇ ਲਿਆਓ। ਹੈ ਰਾਮ ਚੰਦਰ ਜੀ ਚਲੇ ਗਏ, ਲਕਸ਼ਮਣ ਨੂੰ ਛੱਡ ਕੇ ਵੀ ਤੂੰ ਇੱਥੇ ਕੋਲ ਰਹੀ ਇਹਨਾਂ ਦੇ। ਅਤੇ ਉਹ ਆਏ ਨਾ, ਸੀਤਾ ਕਹਿਣ ਲੱਗੀ ਵੀ ਉਹ ਆਏ ਨਹੀਂ, ਤੁਸੀਂ ਜਾਓ ਪਤਾ ਛਤਾ ਕਰੋ ਕਿੱਥੇ ਨੇ। ਤਾਂ ਉਹਨੂੰ ਕਿਹਾ ਸੀ ਵੀ ਤੂੰ ਜਾ ਹੀ ਨਾ ਕੋਲੋ। ਫਿਰ ਉਹਨੇ ਜਿਹੜੀ ਭਾਵੀ ਆ ਉਹ ਮਿੱਠਦੀ ਨਹੀਂ ਹੁੰਦੀ ਗੁਰਮੁਖ, ਵੱਧ ਘੱਟ ਗੱਲ ਕਹੇ ਸੀ ਲਕਸ਼ਮਣ। ਤਾਂ ਫਿਰ ਉਹ ਚੱਲਿਆ ਗਿਆ, ਕਾਰ ਕੱਟ ਗਿਆ ਵਾਲੇ ਦਾ ਵੀ ਆ ਕਾਰ ਤੋਂ ਬਾਹਰ ਨਾ ਨਿਕਲੀ। ਉਹ ਆ ਗਿਆ ਰੌਣ, ਉਹ ਜਦ ਕਾਰ ਤੋਂ ਗਾਹਾਂ ਪੈਰ ਚੁੱਕਣ ਲੱਗਿਆ ਅੱਗ ਲੱਗ ਗਈ, ਪਿੱਛੇ ਹੀ ਮੁੜ ਗਿਆ। ਫਿਰ ਉਹਨੇ ਕੀ ਕਿਹਾ ਕਿ ਸਾਧ ਦਾ ਰੂਪ ਧਾਰ ਕੇ ਆਇਆ, ਭਿਕਸ਼ਾ ਮੰਗੀ। ਉਹ ਕਹਿਣਗੀ ਲਓ ਰਿਸ਼ੀ ਜੀ ਲੈ ਲਓ। ਉਹ ਕਹਿੰਦਾ ਐਂ ਨਹੀਂ, ਕਾਰ ਟੱਪ ਕੇ ਪਾ ਤਾਂ ਲਓ, ਕਾਰ ਦੇ ਅੰਦਰ ਨਹੀਂ ਸੀ ਉਹ ਜਾ ਸਕਦਾ। ਖੈਰ ਉਹਨੂੰ ਇਤਨਾ ਗਿਆਨ ਨਹੀਂ ਸੀ ਸੀਤਾ ਨੂੰ, ਬਸ ਉਹ ਕਾਰ ਤੋਂ ਬਾਹਰ ਨਿਕਲੀ ਨੀ ਯਾਰ, ਜਦੋਂ ਹੀ ਲੰਕਾ ਦੇ ਵਿੱਚ ਲੈ ਗਿਆ। ਉਹ ਇਸ ਤਰ੍ਹਾਂ ਨਾਲ ਜਿਹਾ ਜਿਹਾ ਕੋਈ ਕਰਤੱਵ ਕਰਦਾ ਉਹਨਾਂ ਦਾ ਫਲ ਵਸ ਮਿਲੇਗਾ। ਫਿਰ ਰਾਮ ਚੰਦਰ ਜੀ ਨੇ ਹਨੂੰਮਾਨ ਦੁਆਰਾ ਉਸਦਾ ਪਤਾ ਕਰਿਆ ਸੀਤਾ ਦਾ, ਰਮੇਸ਼ਰ ਦਾ ਪੁਲ ਪਤਾ ਤਾਂ ਹਨੂੰਮਾਨ ਕਰਕੇ ਆਇਆ ਸੀ, ਅਤੇ ਫਿਰ ਰਮੇਸ਼ਰ ਦਾ ਪੁਲ ਬੰਨ ਕੇ ਪੱਥਰਾਂ ਨੂੰ ਜੋੜ ਕੇ ਰਾ ਰਲ ਮੰਮਾ ਲਿਖ ਕੇ ਉੱਤੇ, ਫਿਰ ਪੁਲ ਦੇ ਉੱਤੋਂ ਦੀ ਜਾ ਕੇ ਜੰਗ ਸ਼ੁਰੂ ਹੋਇਆ ਫਿਰ ਰਾਵਣ ਦੇ ਨਾਲ ਗਰੋਂ। ਉਹ ਇਤਨਾ ਪ੍ਰਤਾਪੀ ਰਾਜਾ ਸੀ, ਹੁਣ ਉਹ ਤਾਂ ਅਵਤਾਰ ਸਨ, ਜ਼ੋਰ ਤਾਂ ਬਹੁਤ ਲਾਇਆ, ਭਵੀਕਣ ਸੀ ਉਹਦਾ ਭਰਾ। ਉਹਨੇ ਕਿਹਾ ਵੀ ਇਹ ਤਾਂ ਅਵਤਾਰ ਨੇ, ਤੂੰ ਇਹਨਾਂ ਨਾਲ ਕਾਹਨੂੰ ਮੱਥਾ ਲਾ ਲਿਆ, ਤਾਂ ਇਹਦਾ ਤੇਰੀ ਮੌਤ ਦਾ ਕਾਰਨ ਬਣ ਜੂਗਾ। ਉਹਦੇ ਵਿਚਾਰੇ ਦੇ ਲੱਤ ਮਾਰੀ ਪਾਜਾ ਕਹਿੰਦੇ ਇੱਥੋਂ ਬਥੇਰੇ ਫਿਰਦੇ ਨੇ ਰਾਮ ਚੰਦਰ ਇੱਥੇ। ਇਸ ਤਰ੍ਹਾਂ ਨਾਲ ਉਹ ਆ ਗਿਆ, ਉਹਨੇ ਨਮਸਕਾਰ ਕਰੀ। ਉਹਦੇ ਮਨ ਦੇ ਵਿੱਚ ਸੁਣਨਾ ਸੀ ਬਈ ਮੈਨੂੰ ਰਾਜ ਲੈ ਕੇ, ਉਹਨੂੰ ਪਤਾ ਸੀ ਨਾ ਵੀ ਇਹ ਮਾਰ ਦੇਣਗੇ, ਛੱਡਣਾ ਨਹੀਂ, ਰਾਜ ਤਾਂ ਫਿਰ ਕਿਸੇ ਨੂੰ ਮਿਲਣਾ ਹੀ ਸੀ, ਬਈ ਮੈਨੂੰ ਰਾਜ ਦੇ। ਹੁਣ ਉਹ ਸੀ ਗਾਂ ਸਰਵਗ ਜਾਂ ਅੰਤਰ ਜਾਮੀ ਰਾਮ ਚੰਦਰ ਜੀ, ਉਹ ਫੁਰਨਾ ਜਾਂ ਨਮਸਕਾਰ ਕਹਿੰਦੀ ਆਓ ਲੰਕਾ ਰੇਸ਼ ਬਈ ਰਾਜੇ ਲੰਕਾ ਦੇ ਆਓ ਬੈਠੋ। ਉਹ ਕਹਿੰਦਾ ਜੀ ਹੁਣ ਦਰਸ਼ਨ ਕਰਕੇ ਮੇਰਾ ਫੁਰਨਾ ਮੁੜ। ਕਹਿੰਦੇ ਉਹ ਜਿਹੜਾ ਪਹਿਲਾਂ ਕਰਿਆ ਹੋਇਆ ਸਾਡਾ ਵੀ ਬਿਰਦ ਹੈ, ਤੈਨੂੰ ਉਹ ਰਾਜ ਹੁਣ ਮਿਲੇਗਾ। ਜਿਵੇਂ ਧਰੂਨ ਦੀਆਂ ਸਾਰੀਆਂ ਇੱਛਾ ਨਾਸ ਹੋ ਗਈਆਂ ਸੀ, ਕਹਿੰਦੇ ਵੀ ਤੇਰੇ ਅਟਲ ਪਦਵੀ ਦੀ ਇੱਛਾ ਰੱਖੀ ਸੀ, ਖੈਰ ਤੈਨੂੰ ਚਰਨਾਂ ਦੀ ਪ੍ਰੀਤੀ ਵੀ ਬਣੀ ਰਹੇਗੀ, ਪਰ ਤੈਨੂੰ ਅਟਲ ਪਦਵੀ ਭੋਗਣੀ ਪਵੇਗੀ, ਤੂੰ ਹਮੇਸ਼ਾ ਅਟਲ ਰਹੇਗਾ। ਧਰੂਨ ਤਾਰਾ ਜਿਹੜਾ ਉਹ ਹਿਲਦਾ ਨਹੀਂ ਹੈ, ਸਾਰੀ ਪ੍ਰਿਥਵੀ ਉਹ ਤਾਰੇ ਦੇ ਆਲੇ ਦੁਆਲੇ ਗੇੜੇ ਖਾਂਦੀ ਹੈ, ਦੇਖ ਲਓ ਉੱਥੇ ਹੀ ਖੜਾ। ਉਸ ਧਰੂਨ ਦੀ ਪੂਰੀ ਤੋਂ ਅੱਗੇ ਫਿਰ ਸੱਚ ਖੰਡ ਹੈ, ਕਹਿੰਦੇ ਇਹ ਕਿਵੇਂ ਜ਼ਾਹਰ ਹੋਈ ਗੱਲ। ਗੁਰੂ ਨਾਨਕ ਦੇ ਮਹਾਰਾਜਾ ਸੱਚਖੰਡ ਜਾਂਦੇ ਦੀ ਸਣੇ ਸਰੀਰ ਦੋ ਤਿੰਨ ਗੇਲ ਗਏ ਨੇ। ਬਾਲੇ ਮਰਦਾਨੇ ਨੂੰ ਧਰੂ ਦੀ ਪੂਰੀ ਛੱਡ ਜਾਂਦੇ ਸੀ, ਉਹਨਾਂ ਦਾ ਸਰੀਰ ਪੰਜਾਂ ਤੱਤਾਂ ਦਾ ਸੀ, ਗੁਰੂ ਦਾ ਸਰੀਰ ਪੰਜਾਂ ਤੱਤਾਂ ਦਾ ਨਹੀਂ ਹੁੰਦਾ। ਉਹ ਫਿਰ ਜਾਂਦੇ ਸਣੇ ਸਰੀਰ ਚਲੇ ਜਾਂਦੇ ਹੁੰਦੇ ਸੀ। ਆਓ ਇਸ ਤਰ੍ਹਾਂ ਦੇ ਨਾਲ ਫਿਰ ਆਉਣ ਨੂੰ ਜੰਗ ਕਰਕੇ ਉਹ ਫਿਰ ਅੱਜ ਦੇ ਦਿਨ ਗੁਰਮੁਖ ਹੁਣ ਆਲੇ ਦੁਆਲੇ ਫਿਰਦੇ ਨੇ ਔਰ ਚੱਕੀ ਚੀਕਾਂ ਅੱਗ ਲਾਉਣ। ਉਹ ਇਸ ਤਰ੍ਹਾਂ ਨਾਲ ਅੱਜ ਦੇ ਦਿਨ ਉਹ ਪਰਮੇਸ਼ਰ ਨੂੰ ਹੰਕਾਰ ਨਾ ਪਾਇਆ, ਉਸਦਾ ਜਿਹੜਾ ਸਟੈਪ ਗਲਤ ਸੀ। ਗੁਰੂ ਸਾਹਿਬ ਜੀ ਨੇ ਵੀ ਗੁਰਬਾਣੀ ਜਾਂ ਕਬੀਰ ਸਾਹਿਬ ਜੀ ਨੇ ਲਿਖਿਆ, ਇੱਕ ਲੱਖ ਪੂਤ ਸਵਾ ਲੱਖ ਨਾਤੀ ਤੈਂ ਰਾਵਣ ਕਰ ਦੀਆ ਨਾ ਬਾਤੀ। ਉਹ ਕਾਹਦਾ, ਉਹ ਧਰਮ ਤੋਂ ਵਿਰੁੱਧ ਕਾਹਦਾ ਨੂੰ ਚੱਕਣ ਦਾ ਫਲ ਮਿਲਿਆ। ਗੁਰਮੁਖੋ ਕੋਈ ਦੀਵਾ ਕਰਨ ਵਾਲਾ ਵੀ ਘਰ ਦੇ ਵਿੱਚ ਨਾ ਰਿਹਾ। ਪੜੋ ਪ੍ਰੇਮ ਨਾਲ ਅੱਜ ਉਹਦਾ ਦਿਨ ਹੈ, ਉਹਦੀ ਮੌਤ ਆਉਣੀ ਹੈ।
ਦੀਵਾ ਬੱਤੀ ਨਾ ਬਲੇ ਕਰ
ਜਾਣੀ ਰੌਣ ਦਾ ਬਦੰਸ ਕਰਨਾ। ਰਾਮ ਚੰਦਰ ਜੀ ਨੇ 16 ਕਲਾ ਸੰਪੂਰਨ ਵਿਸ਼ਨੂੰ ਭਗਵਾਨ ਦਾ ਅਵਤਾਰ ਬੰਨੇ ਨੇ। ਨਿਮਿਤ ਕਹਿੰਦੇ ਨੇ ਕਿਸੇ ਕੰਮ ਨੂੰ ਕਰਨਾ ਹੁੰਦਾ ਉਹਨਾਂ ਨੇ ਆ ਕੇ, ਜਿਵੇਂ ਕਲਗੀਧਰ ਮਹਾਰਾਜ ਜੀ ਨੇ ਜ਼ੁਲਮ ਨੂੰ ਦੂਰ ਕਰਨਾ, ਹੋਰ ਕਿਸੇ ਨਾਲ ਵੈਰ ਨਹੀਂ ਸੀ ਉਹਨਾਂ ਦਾ, ਨਾ ਪਦਾਰਥਾਂ ਨਾਲ ਬਹੁਤ ਹੀ ਉਹਨਾਂ ਦਾ। ਜਦ ਉਹ ਕਿਸੇ ਨੂੰ ਰਾਜ ਲੈ ਕੇ ਦਿੰਦੇ ਨੇ, ਉਹ ਆਪ ਨਹੀਂ ਸੀ ਰਾਜ ਲੈ ਸਕਦੇ,
ਹੈ ਕੋਈ ਫਾਰਮ ਕਲਗੀਧਰ ਮਹਾਰਾਜ ਦਾ? ਅੱਜ ਕੱਲ੍ਹ ਦੇਖ ਲਓ ਚੌਧਰੀਆਂ ਦੇ, ਪਹਿਲਾਂ ਫਾਰਮ ਬਣਾਉਣਗੇ ਵੀ ਖਬਰਾਂ ਖਨੀ ਫਿਰ ਪਟਾਈ ਦੇਣ, ਕਿੱਥੇ ਆਪਾਂ ਰਲ ਜਾਂਗੇ ਉਹਨਾਂ ਨਾਲ? ਆਓ, ਗੁਰੂ ਤਾਂ ਹਮੇਸ਼ਾ ਸਰਵਗ ਹੁੰਦਾ, ਗੁਰੂ ਕੋ ਪਦਾਰਥਾਂ ਤੋਂ ਉੱਚਾ ਹੁੰਦਾ, ਉਹ ਤਾਂ ਜ਼ੁਲਮ ਨੂੰ ਦੂਰ ਕਰਦਾ। ਗੁਰਬਾਣੀ ਵੀ ਸੱਚ ਨੂੰ ਵਡਿਆਉਂਦੀ ਆ, ਝੂਠ ਨੂੰ ਚਟਿਆਉਂਦੀ ਆ, ਬਸ ਇਹ ਵੀ ਗੁਰੂ ਹੈ। ਆਓ, ਆਪ ਟਾਈਮ ਹੋ ਗਿਆ, ਹੁਣ ਦੀਵਾਨ ਤਾਂ ਸਾਡੇ ਹੋਰ ਕਿਤੇ ਚੱਲਦੇ ਨੇ, ਇਹ ਤਾਂ ਮਹਾਰਾਜ ਦੀ ਇੱਥੇ ਜਗ੍ਹਾ ਬਣੀ ਹੋਈ ਹੈ, ਉਹਨਾਂ ਦੀ ਚਾਲੀ ਚਲਾਈ ਹੋਈ ਆ ਗੁਰਮੁਖੋ, ਇਸੇ ਤਰ੍ਹਾਂ ਹੀ ਚੱਲਦੀ ਰਹੇਗੀ, ਰਹਿੰਦੀ ਦੁਨੀਆਂ ਥਾਈ, ਇਹ ਜਗ੍ਹਾ ਇਸੇ ਤਰ੍ਹਾਂ ਹੀ ਰੋਸ਼ਨ ਰਹੇਗੀ। ਜਿੱਥੇ ਉਹਨਾਂ ਦੇ ਚਰਨ ਪੈ ਗਏ, ਉੱਥੇ ਤਾਂ ਅਗੰਮੀ ਦੀਵੇ ਮਚਣੇ ਸ਼ੁਰੂ ਹੋ ਗਏ ਗੁਰੂ। ਆਹ ਦੀਵਾਨ ਤਾਂ ਸਾਡੇ ਗੁਜਰਾਲ ਨੇ, ਰਾਤ ਨੂੰ ਉੱਥੇ ਜਾਵਾਂਗੇ। ਆਹ ਹੁਣ ਗੁਰੂ ਸਤੋਤਰ ਦੇ ਵਿੱਚ ਬੋਲੋ, ਉਸ ਤੋਂ ਬਾਅਦ ਫਿਰ ਆਪਾਂ ਅਰਦਾਸ ਦੇ ਵਿੱਚ ਜੁੜਾਂਗੇ। ਫਿਰ ਗੁਰੂ ਸਾਹਿਬ ਜੀ ਦਾ ਹੁਕਮਨਾਮਾ ਸੁਣ ਕੇ ਫਿਰ ਆਪੋ ਆਪਣੇ ਘਰਾਂ ਨੂੰ ਜਾਣਾ। ਪੜੋ ਪ੍ਰੇਮ, ਮਰਨਾ ਯਾਦ ਰੱਖਿਆ ਕਰੋ।
ਧੰਨ ਹੈ, ਧੰਨ ਹੈ, ਧੰਨ ਹੈ।